अब सुनियो आनंदपुर की बात, रही बात अब उतवल जात, पढ़ो बैर जिम प्रवती अनुसार, लिखत सभी वड ग्रंथ हुए जात, गुर बिलास मद बोके कई चाहिए जो उसते रहे।
वाहे गुरु जी का खालसा, वाहे गुरु जी की फतेह। चवर शतर तख्त दे मालक, सर्वे कायनात आवाज शब्द तन तन साहिब श्री गुरु ग्रंथ साहिब पातशाह जी दे पावन पवित्र हजूरी अंदर पिछले पैर दे सजे हुए सुंदर सचखंड दीवाना दे विच जुड़ बैठी गुरु सवारी गुरु खालसा साध संगत जी हो, उत्तम भाग हन जो सतगुरु जी की कृपा का सदका सतगुरु जी दे दीदार करन दा सतगुरु पातशाह जी दी पावन पवित्र हजूरी दे अंदर जुड़ करके अमृतमय बाणी नू सरवण करके जीवन नू जीवन दीआं घड़ियां नू सफल बनाउण दे लई इस भागा समा प्राप्त होया है। गुरु घर दे कीर्तनियां पासा आप जी ने अमृतमय बाणी दे शब्द कीर्तन सरवण कीते हन, पैसा पावन शब्द उचारण कर रहे सन, मैं बिन गुर देखे नींद ना आवे। जिन्हां दी प्रीत गुर चरणा दे नाल बनी है वो गुरु दे दीदार करन तो बिना रह नहीं सकते, वो जरूर सतगुर के चरणों के जुड़ते हैं। सतगुर के दीदार करके मन दे जड़ा है मन का आनंद आके गुरु चरणों के प्राप्त करते हैं। जिवें कमल का फुल सूरज नूं वेख के खिड़ जाता है, तिवें गुरु के प्यारे गुरु दे दीदार करके खिड़ाओ दे विच आ जांदे हन। सो रब्बी बाणी दे कीर्तन सरवण कर रहे सी, उपरंत समा बनिया है चल रही लड़ीवार इतिहास दी विचार दा। कल दे प्रकरण दे अंदर आप जिया ने सरवण कीता सी कि सतगुरु पातशाह जी ने सिंघां दीआं ड्यूटियां लगा दित्तियां वक्रे वक्रे इलाकियां दे विच कि जाओ सिख संगतां नूं प्रेर के अमृत छकाउणा करो। इस प्रकार दे नाल गुरु दा हुकम पाके सिंघां ने जिथे जिथे जिस इलाकियां दे विच ड्यूटियां लगाईआं गईआं जाके प्रचार करना शुरू कीता है। अमृत दा बाटा तैयार करदे अमृत दी पहल दे के गुरु वाले बनाउंदे हन। सो इस तरह सिंह शस्त्र धारी तैयार बर तैयार होए हन गुरु दे दीदार करन आउंदे, शस्त्र बद्ध होके शरीर ते शस्त्र धारण करके तैयार बर तैयार होके सतगुरु पातशाह जी दे सन्मुख आके खड़दे सतगुरु जी दीआं खुशियां प्राप्त करदे हन। सतगुरु जी वेख के बड़े प्रसन्न होंदे। एक दिन सतगुरु पातशाह जी ने कहा सिंह जड़े भी धरती का राज चाहते हो मंग लवो, मैं उस धरती का राज तुहानू लैके देवांगा। तो हुण जितने के दायरे दे विच सिंह रहिंदे सन जिस इलाके दे विच रहिंदे सन उस इलाके दे विच इन्हां ने कहा कि इन्ना का राज सानू दे दिओ, इन्नी क मालकी सानू दे दिओ। ਬਹੁਤਾ ਕਿਹਾ। ਕਈ ਵਾਰ ਕਹਿਣ ਤੇ ਕਹਿਣ ਲੱਗੇ, ਸਤਿਗੁਰ ਪਾਤਸ਼ਾਹ ਜੀ, ਪੰਜਾਬ ਤੱਕ ਦਾ ਰਾਜ ਜਿਹੜਾ ਉਹ ਸਾਨੂੰ ਦੇ ਦਿਓ, ਇੰਨਾ ਹੀ ਸਾਡੇ ਕੋਲ ਬਹੁਤ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਈ ਵਾਰ ਕਿਹਾ ਕਿ ਸਿੰਘ, ਉੱਤਰ, ਦੱਖਣ, ਪੂਰਬ, ਪੱਛਮ ਚਾਰੇ ਦਿਸ਼ਾਵਾਂ ਦਾ ਰਾਜ ਮੰਗ ਲਵੋ, ਉਹ ਵੀ ਤੁਹਾਨੂੰ ਲੈ ਕੇ ਦੇ ਦੇਵਾਂਗਾ। ਪਰ ਸਿੰਘ ਉਸੇ ਗੱਲ ਤੇ ਅੜੇ ਰਹੇ, ਨਹੀਂ ਸਤਿਗੁਰੂ ਪਾਤਸ਼ਾਹ, ਸਾਨੂੰ ਪੰਜਾਬ ਦੀ ਧਰਤੀ ਦਾ ਰਾਜ ਬਹੁਤ ਹੈ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇੱਥੇ ਹੀ ਝਗੜਦੇ ਰਹੋਗੇ, ਪੰਜਾਬ ਤੱਕ ਹੀ ਸੀਮਤ ਰਹੇ ਹੋ, ਅਸੀਂ ਚਾਹੁੰਦੇ ਸੀ ਕਿ ਤੁਹਾਡਾ ਰਾਜ ਭਾਗ ਵਧਾ ਦੇਈਏ, ਪਰ ਸਤਿਗੁਰ ਦਾ ਬਚਨ ਨਹੀਂ ਮੰਨਿਆ। ਤੇ ਜੇਕਰ ਕਿਤੇ ਸਤਿਗੁਰ ਦਾ ਬਚਨ ਮੰਨ ਲੈਂਦੇ ਤੇ ਸਾਰੀ ਧਰਤੀ ਤੇ ਖਾਲਸੇ ਦਾ ਰਾਜ ਹੋਣਾ ਸੀ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਇਹਨਾਂ ਨੇ ਜਿਤਨਾ ਮੰਗਿਆ ਬਖਸ਼ਿਸ਼ਾਂ ਕੀਤੀਆਂ ਹਨ। ਕੁਝ ਸਿੰਘ ਐਸੇ ਵੀ ਆਏ ਜਿਨ੍ਹਾਂ ਨੇ ਮੁਲਕ ਤੱਕ ਦਾ ਕਿਹਾ। ਅੱਜ ਦੇਖੀਏ ਆਪਾਂ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਸਿੰਘ ਜਿਹੜੇ ਹਨ ਵੱਸਦੇ ਹਨ, ਜਿਨ੍ਹਾਂ ਤੇ ਬੜੀ ਸਤਿਗੁਰ ਦੀ ਕਿਰਪਾ ਹੈ। ਉੱਥੋਂ ਦੀਆਂ ਸਰਕਾਰਾਂ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਹਿਮ ਸਥਾਨਾਂ ਤੇ ਜਿਹੜੀ ਸੇਵਾ ਨਿਭਾ ਰਹੇ ਹਨ। ਸੋ ਸਿੰਘ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕਰਕੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਿੰਘ ਸਜਾਉਂਦੇ ਹਨ। ਪਰੰਪਰਾ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ। ਇਸ ਪ੍ਰਕਾਰ ਦੇ ਨਾਲ ਖਾਲਸੇ ਦਾ ਬਹੁਤ ਸਾਰਾ ਪਸਾਰਾ ਹੋ ਗਿਆ, ਖਾਲਸਾ ਫੌਜ ਦੇ ਵਿੱਚ ਬਹੁਤ ਸਾਰਾ ਵਾਧਾ ਹੋ ਗਿਆ। ਇੱਧਰ ਹੁਣ ਆਨੰਦਪੁਰ ਸਾਹਿਬ ਵਿਖੇ ਸਤਿਗੁਰ ਪਾਤਸ਼ਾਹ ਜੀ, ਜਦੋਂ ਹੁਣ ਇਸ ਪ੍ਰਕਾਰ ਦੇ ਨਾਲ ਖਾਲਸਾ ਪੰਥ ਸਾਜਿਆ ਗਿਆ, ਖਾਲਸੇ ਪੰਥ ਦੇ ਵਿੱਚ ਵਾਧਾ ਹੋਣ ਲੱਗਾ ਹੈ, ਤੇ ਆਨੰਦਪੁਰ ਸਾਹਿਬ ਦੇ ਬਾਕੀ ਦੇ ਜਿਹੜੇ ਕਾਰ ਵਿਹਾਰ ਸਨ ਉਹਨਾਂ ਵੱਲ ਸਤਿਗੁਰ ਪਾਤਸ਼ਾਹ ਜੀ ਨੇ ਧਿਆਨ ਦੇਣਾ ਕੀਤਾ। ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ।
ਚੌਪਈ ਅਬ ਸੁਨਿਓ ਆਨੰਦਪੁਰ ਕੀ ਬਾਤ, ਰਹੀ ਬਾਤ ਅਬ ਉਤ ਵੱਲ ਜਾ।
ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਖਾਲਸਾ ਪੰਥ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ, ਖਾਲਸੇ ਦਾ ਪਰਿਵਾਰ ਵਧਿਆ, ਚਾਰੇ ਪਾਸੇ ਧਰਮ ਦਾ ਪ੍ਰਚਾਰ ਹੋਣ ਲੱਗਾ, ਤੇ ਇੱਧਰ ਸਤਿਗੁਰੂ ਪਾਤਸ਼ਾਹ ਜੀ, ਹੁਣ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਆਨੰਦਪੁਰ ਸਾਹਿਬ ਦਾ ਜਿਹੜਾ ਹਾਲ ਹੈ ਉਹ ਜਾਣਨਾ ਕਰੋ, ਸਰਵਨ ਕਰੋ।
ਪਰਿਓ ਬੈਲ ਜਿਮ ਪਰਬਤੀਆਂ ਸਾਥ ਲਿਖਤ ਸਭੀ ਬੜ ਗ੍ਰੰਥ ਹੋਏ ਜਾ।
ਜਿਹੜਾ ਕੰਮ ਬਾਕੀ ਰਹਿ ਗਿਆ ਸੀ ਸਤਿਗੁਰ ਪਾਤਸ਼ਾਹ ਜੀ ਨੇ ਉਸ ਕੰਮ ਦੇ ਵੱਲ ਧਿਆਨ ਦੇਣਾ ਕੀਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਸਾਰਾ ਜਿਹੜਾ ਆਪਣਾ ਧਿਆਨ ਸੀ ਉਸ ਪਾਸੇ ਵੱਲ ਲਾਇਆ, ਤੇ ਰਤਨ ਸਿੰਘ ਜੀ ਪੰਗੂ ਦੱਸਦੇ ਹਨ ਕਿ ਕਿਵੇਂ ਇਹਨਾਂ ਪਹਾੜੀਆਂ ਦੇ ਨਾਲ ਵੈਰ ਵਧਿਆ, ਜਿਹੜਾ ਪਹਾੜੀਆਂ ਦੇ ਨਾਲ ਅੱਗੇ ਜਾ ਕੇ ਜੰਗ ਦਾ ਕਾਰਨ ਬਣਿਆ। ਕਹਿੰਦੇ ਜੇ ਮੈਂ ਇਹ ਸਾਰਾ ਜਿਹੜਾ ਵਿਸਥਾਰ ਹੈ ਜਿਹੜਾ ਪਹਾੜੀਆਂ ਦੇ ਨਾਲ ਵੈਰ ਵਧਣ ਦਾ ਇਹ ਪ੍ਰਸੰਗ ਜੇ ਵਿਸਥਾਰ ਦੇ ਸਹਿਤ ਲਿਖਾਂਗਾ ਤੇ ਬਹੁਤ ਵੱਡਾ ਗ੍ਰੰਥ ਜਿਹੜਾ ਉਹ ਤਿਆਰ ਹੋ ਜਾਵੇਗਾ। ਇਸ ਕਰਕੇ ਮੈਂ ਜਿਹੜਾ ਹੈ ਟੋਕ ਮਾਤਰ ਭਾਵ ਇਸ਼ਾਰਾ ਕਰਕੇ ਜਿਹੜਾ ਹੈ ਉਹ ਸਾਰਾ ਵਰਣਨ ਕੀਤਾ ਹੈ।
ਦੋਹੇਰਾ ਜਬ ਸਤਿਗੁਰ ਖੜਗੋ ਚੁੱਕਾ ਪੰਥ ਬਧਾਵਨ ਉਪਾਏ।
ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪੰਥ ਸਾਜਣ ਦੇ ਵਾਸਤੇ ਆਪਣੇ ਹੱਥ ਦੇ ਵਿੱਚ ਸ੍ਰੀ ਸਾਹਿਬ ਤਲਵਾਰ ਪਕੜੀ ਹੈ, ਪੰਥ ਵਧਾਵਣ ਉਪਾਏ, ਪੰਥ ਦਾ ਵੱਡਾ ਵਿਸਥਾਰ ਕਰਨ ਦੇ ਵਾਸਤੇ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਆਪਣੇ ਹੱਥ ਦੇ ਵਿੱਚ ਸ੍ਰੀ ਸਾਹਿਬ ਲੈਣਾ ਕੀਤਾ, ਇੱਕ ਪਾਸੇ ਖੰਡੇ ਨੂੰ ਪਕੜਿਆ ਹੈ।
ਹੇਤ ਵਧਿਓ ਸੰਗ ਖਾਲਸੇ ਔਰ ਦੇ ਸਭ ਪਿੱਛੇ।
ਸੁਣੋ ਹੁਣ ਸਤਿਗੁਰ ਪਾਤਸ਼ਾਹ ਜੀ ਦਾ ਖਾਲਸਾ ਪੰਥ ਸਤਿਗੁਰੂ ਪਾਤਸ਼ਾਹ ਜੀ ਨੇ ਸਾਜ ਲਿਆ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਪਿਆਰ ਹੈ ਉਹ ਖਾਲਸੇ ਪੰਥ ਨਾਲ ਬਹੁਤ ਵਧਿਆ। ਸਤਿਗੁਰੂ ਪਾਤਸ਼ਾਹ ਜੀ ਹੁਣ ਖਾਲਸੇ ਨੂੰ ਆਪਣਾ ਪੁੱਤਰ ਜਾਣ ਕੇ ਬਹੁਤ ਪਿਆਰ ਦੇਣਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਪ੍ਰੇਮ ਜਿਹੜਾ ਵਧਾਇਆ ਤੇ ਬਾਕੀ ਜਿਹੜੇ ਸਾਰੇ ਸਨ ਉਹ ਪਿੱਛੇ ਕਰ ਦਿੱਤੇ। ਖਾਲਸਾ ਪੰਥ ਦੇ ਨਾਲ ਬਹੁਤ ਪ੍ਰੇਮ ਕਰਨਾ ਕੀਤਾ ਹੈ।
ਸਤਿਗੁਰ ਕਰੈ ਵਡ ਖਾਲਸਾ ਹਿਤ।
ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ ਜਿਹੜੇ ਵੱਡੇ ਵੱਡੇ ਕੋਈ ਕਾਰਜ ਸਨ, ਹੋਰ ਕਾਰੋਬਾਰ ਸਨ, ਮੋਦੀ ਖਾਨਾ ਸੀ, ਤੋਸ਼ਾ ਖਾਨਾ ਆਦਿਕ ਜਾਂ ਹੋਰ ਵੀ ਕੋਈ ਵੱਡੇ ਕਾਰੋਬਾਰ ਸਨ, ਉਹ ਜਿਹੜੇ ਸਾਰੇ ਵੱਡੇ ਕੰਮ ਸਨ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਦੇਣਾ ਕੀਤੇ ਹਨ, ਸੌਂਪੇ ਹਨ।
ਚੰਗੀ ਵਸਤ ਗੁਰ ਪੰਥ ਦੇਤ।
ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੇਅੰਤ ਸੰਗਤਾਂ ਬਹੁਤ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਉਂਦੀਆਂ, ਕੋਈ ਸੋਹਣੇ ਸੋਹਣੇ ਸ਼ਸਤਰ ਲੈ ਕੇ ਆਉਂਦਾ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਭੇਟ ਕਰਦਾ ਹੈ, ਕੋਈ ਚੰਗੇ ਨਸਲ ਦੇ ਘੋੜੇ ਲੈ ਕੇ ਆਉਂਦਾ ਹੈ, ਕੋਈ ਚੰਗੇ ਵਸਤਰ ਲੈ ਕੇ ਆਉਂਦਾ ਹੈ, ਧਨ ਆਦਿਕ ਹੋਰ ਵੀ ਬੇਅੰਤ ਭੇਟਾਵਾਂ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਚੜ੍ਹਦੀਆਂ ਤੇ ਸਤਿਗੁਰੂ ਪਾਤਸ਼ਾਹ ਜੀ ਇਤਨਾ ਪਿਆਰ ਕਰਦੇ ਹਨ ਖਾਲਸੇ ਨੂੰ, ਉਹ ਖਾਲਸੇ ਨੂੰ ਵਰਤਣ ਵਾਸਤੇ ਦਿੰਦੇ ਹਨ, ਖਾਲਸੇ ਨੂੰ ਬਖਸ਼ ਦਿੰਦੇ ਹਨ।
ਜੈ ਹੋਤੇ ਮਸੰਦ ਮੇਵੜੇ ਜਾਤ, ਤੈ ਤੈ ਸਤਿਗੁਰ ਸਿੰਘਨ ਕਲਾਤ।
ਤੇ ਜਿਹੜੇ ਗੁਰੂ ਘਰ ਦੇ ਵਿੱਚ ਮਸੰਦ ਸਨ, ਜਿਹੜੇ ਬਾਹਰੋਂ ਜਾ ਕੇ ਦਸਵੰਧ ਇਕੱਠਾ ਕਰਕੇ ਲਿਆਉਂਦੇ ਸਨ, ਮੇਵੜੇ ਕਹਿੰਦੇ ਹਨ ਅਰਦਾਸੀਏ ਸਿੰਘ ਨੂੰ, ਜਿਹੜੇ ਅਰਦਾਸ ਕਰਨ ਵਾਲੇ ਸਨ, ਉਹ ਜਿਹੜਾ ਇਹਨਾਂ ਮਸੰਦਾਂ ਦਾ ਕੰਮ ਸੀ, ਇਹਨਾਂ ਮੇਵੜਿਆਂ ਦਾ ਕੰਮ ਸੀ, ਉਹ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਿੰਘਾਂ ਨੂੰ ਬਖਸ਼ ਦਿੱਤਾ ਹੈ, ਸਿੰਘਾਂ ਦੇ ਸਪੁਰਦ ਕਰ ਦਿੱਤਾ ਹੈ, ਕਿਉਂਕਿ ਜਿਹੜੇ ਮੇਵੜੇ ਸਨ ਮਸੰਦ ਸਨ ਇਹਨਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਸੀ ਕੀਤਾ, ਇਸ ਕਰਕੇ ਜਿਹੜੇ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸਜੇ ਹਨ ਖਾਲਸੇ ਪੰਥ ਦੇ ਵਿੱਚ ਸ਼ਾਮਲ ਹੋਏ, ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜਿਹੜਾ ਮਸੰਦਾਂ ਦਾ ਕੰਮ ਸੀ ਸੰਬੰਧ ਇਕੱਤਰ ਕਰਕੇ ਲਿਆਉਣਾ, ਪ੍ਰਚਾਰ ਲਈ ਭੇਜਣਾ ਜਾਂ ਗੁਰੂ ਘਰ ਦੇ ਵਿੱਚ ਅਰਦਾਸ ਕਰਨ ਦਾ ਕਾਰਜ ਸੀ ਜਿਹੜੇ ਮੇਵੜੇ ਕਰਦੇ ਸਨ, ਇਹ ਸਾਰੀਆਂ ਜਿਹੜੀਆਂ ਡਿਊਟੀਆਂ ਸਨ ਇਹ ਖਾਲਸੇ ਪੰਥ ਨੂੰ ਸੌਂਪ ਦਿੱਤੀਆਂ ਹਨ।
ਗੁਰਦੁਆਰਨ ਉਹ ਹਜੂਰ ਹੈ ਪਾਸ, ਖਾਲਸੇ ਸੌਂਪੀ ਕਰਨ ਅਰਦਾਸ।
ਜਿਹੜੇ ਹੋਰ ਵੀ ਕਿਤੇ ਜਿੱਥੇ ਗੁਰੂ ਕੇ ਅਸਥਾਨ ਬਣੇ ਹੋਏ ਸਨ, ਉਹ ਗੁਰੂ ਕੇ ਅਸਥਾਨਾਂ ਦੀ ਜਿਹੜੀ ਸੇਵਾ ਸੰਭਾਲ ਸੀ, ਔਰ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਆ ਹਜ਼ੂਰਾਂ ਪਾਸ ਜਿਹੜੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਰਹਿੰਦੇ ਸਨ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਇਆ, ਜਿਨ੍ਹਾਂ ਇੱਕ ਸੇਵਕ ਜਿਹੜੇ ਗੁਰਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਮਾਉਂਦੇ ਸਨ, ਇਹਨਾਂ ਨੂੰ ਜਿਨ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਵੱਖ ਵੱਖ ਗੁਰਧਾਮਾਂ ਦੀ ਗੁਰਸਥਾਨਾਂ ਦੀ ਸੇਵਾ ਸੰਭਾਲ ਸੌਂਪੀ ਹੋਈ ਸੀ, ਉਹਨਾਂ ਸਥਾਨਾਂ ਤੇ ਰਹਿ ਕੇ ਸੇਵਾ ਕਮਾਉਂਦੇ ਇੱਕ ਸਤਿਗੁਰੂ ਪਾਤਸ਼ਾਹ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਸੇਵਾ ਕਰਦੇ ਹਨ, ਤੇ ਜਿਹੜਾ ਅਰਦਾਸ ਕਰਨ ਦਾ ਕਾਰਜ ਹੈ ਉਹ ਵੀ ਗੁਰੂ ਕੇ ਖਾਲਸੇ ਨੂੰ ਸੌਂਪ ਦਿੱਤਾ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਤਿਆਰ ਬਰ ਤਿਆਰ ਸ਼ਸਤਰ ਧਾਰੀ ਸਜਿਆ ਹੋਇਆ ਸਿੰਘ ਜਿਹੜਾ ਉਹ ਗੁਰੂ ਕੇ ਸਨਮੁਖ ਹੋ ਕੇ ਗੁਰੂ ਕੀ ਜਿਹੜੀ ਸੰਗਤ ਬਾਹਰੋਂ ਚੱਲ ਕੇ ਆਉਂਦੀ ਜੋ ਮਨ ਦੇ ਵਿੱਚ ਭਾਵਨਾ ਲੈ ਕੇ ਆ ਕੇ ਅਰਦਾਸ ਕਰਵਾਉਂਦੀ ਹੈ ਉਹ ਗੁਰੂ ਕਾ ਹੁਣ ਖਾਲਸਾ ਅਰਦਾਸ ਕਰਨ ਲੱਗਾ ਹੈ।
ਮਾਲ ਮੁਲਕ ਤੋਸ਼ੇ ਖਾਨੇ, ਸਭੈ ਚੀਜ਼ ਪਾਸ ਖਾਲਸੇ ਠਾਨੇ।
ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਿਤਨਾ ਵੀ ਮਾਲ ਅਸਬਾਬ ਸੀ, ਤੋਸ਼ਾ ਖਾਨਾ ਸੀ, ਤੋਸ਼ੇ ਖਾਨੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਬੇਅੰਤ ਖਜ਼ਾਨਾ ਭਰਿਆ ਹੋਇਆ ਸੀ, ਹੀਰੇ ਜਵਾਹਰਾਤ ਮੋਹਰਾਂ ਬਹੁਤ ਬੇਅੰਤ ਧਨ ਕੀਮਤੀ ਜਿਹੜੇ ਪਦਾਰਥ ਸਨ ਸਤਿਗੁਰੂ ਜੀ ਦੇ ਤੋਸ਼ੇ ਖਾਨੇ ਦੇ ਵਿੱਚ ਜਿਤਨਾ ਵੀ ਸੀ ਸਾਰਾ, ਅਤੇ ਸਭਾ ਚੀਜ਼ ਪਾਸ ਖਾਲਸਾ ਠਾਨੀ, ਜਿਤਨੀਆਂ ਵੀ ਇਹ ਕੀਮਤੀ ਚੀਜ਼ਾਂ ਸਨ ਜਾਂ ਤੋਸ਼ੇ ਖਾਨੇ ਦੀ ਜ਼ਿੰਮੇਵਾਰੀ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਦੇ ਸਪੁਰਦ ਕੀਤੀ ਹੈ, ਖਾਲਸੇ ਦੀ ਜ਼ਿੰਮੇਵਾਰੀ ਲਾਈ ਹੈ।
ਮੇਵੜੇ ਮਸੰਦਨ ਕਯੋ ਸਿੰਘ ਹੋਵੋ, ਨਹੀਂ ਤਾਂ ਆਪਣੀ ਪਤ ਜਾਨ ਖੋ।
ਜਦੋਂ ਹੁਣ ਇੱਕ ਬੰਦਾ ਪਹਿਲਾਂ ਕਾਰ ਮੁਖਤਿਆਰ ਹੋਵੇ ਤੇ ਜਿਹਦੀ ਜ਼ਿੰਮੇਵਾਰੀ ਹੋਵੇ, ਹੁਣ ਉਹਦੇ ਕੋਲੋਂ ਜ਼ਿੰਮੇਵਾਰੀ ਵਾਪਸ ਲੈ ਲਈ ਜਾਵੇ, ਕਿਸੇ ਹੋਰ ਨੂੰ ਦਿੱਤੀ ਜਾਵੇ ਤੇ ਉਹ ਚੁੱਪ ਕਰਕੇ ਤਾਂ ਨਹੀਂ ਬੈਠਦਾ, ਉਹਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੰਦਾ ਔਰ ਕੋਈ ਨਾ ਕੋਈ ਰਸਤਾ ਲੱਭਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੁਬਾਰਾ ਮੈਂ ਜਿਹੜਾ ਕਾਰਜ ਮੇਰੇ ਤੋਂ ਲਿਆ ਗਿਆ ਇਹ ਦੁਬਾਰਾ ਮੈਂ ਹਾਸਲ ਕਰਨਾ, ਆਪਣੀ ਪਦਵੀ ਤੇ ਪਹੁੰਚ ਜਾਵਾਂ। ਹੁਣ ਇਹ ਜਿਹੜੇ ਮਸੰਦ ਸਨ ਇਹ ਈਰਖਾ ਕਰਨ ਲੱਗੇ ਗੁਰੂ ਕੇ ਖਾਲਸੇ ਦੇ ਨਾਲ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਨਾਲ ਕੋਈ ਈਰਖਾ ਕਰਕੇ ਇਹਨਾਂ ਤੋਂ ਕਾਰੋਬਾਰ ਨਹੀਂ ਲਿਆ, ਜ਼ਿੰਮੇਵਾਰੀ ਨਹੀਂ ਲਈ, ਕਿਉਂਕਿ ਇਹਨਾਂ ਨੇ ਅਜੇ ਤੱਕ ਗੁਰੂ ਦਾ ਬਚਨ ਨਹੀਂ ਮੰਨਿਆ। ਜੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਅੰਮ੍ਰਿਤ ਧਾਰੀ ਹੋਵੋ, ਉਹ ਸਤਿਗੁਰੂ ਜੀ ਦਾ ਬਚਨ ਨਹੀਂ ਮੰਨਿਆ, ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਈਰਖਾ ਕਰਦੇ ਹਨ, ਉਹਨਾਂ ਮਸੰਦਾਂ ਨੂੰ ਕੀ ਕਹਿਣਾ ਕੀਤਾ, ਸਿੰਘ ਹੋਵੋ, ਕਿਹਾ ਮਸੰਦੋ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜ ਜਾਵੋ, ਨਹੀਂ ਤਾਂ ਆਪਣੀ ਪਤ ਜਾਨ ਖੋਵੋ। ਜੇ ਸਿੰਘ ਨਹੀਂ ਸਜੋਗੇ, ਖਾਲਸੇ ਦੇ ਨਾਲ ਈਰਖਾ ਕਰੋਗੇ ਤੇ ਆਪਣੀ ਪਤ ਖੋ ਬੈਠੋਗੇ।
ਜੋ ਸੋ ਮਸੰਦਨ ਲਾਗੈ ਬੁਰੇ, ਜਨ ਉਨ ਲਾਗੀ ਸੀਨੇ ਛੁਰੇ।
ਕਲਗੀਧਰ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦਾ ਭਲਾ ਚਾਹੁੰਦੇ ਹਨ ਕਿ ਇਹ ਵੀ ਅੰਮ੍ਰਿਤ ਛਕ ਤਿਆਰ ਬਰ ਤਿਆਰ ਸਿੰਘ ਸਜਣ ਤੇ ਮੇਰੀਆਂ ਖੁਸ਼ੀਆਂ ਪ੍ਰਾਪਤ ਕਰਨ, ਇਹਨਾਂ ਦਾ ਭਲਾ ਹੋ ਜਾਵੇ, ਇਹਨਾਂ ਦਾ ਜਨਮ ਸਫਲਾ ਹੋ ਜਾਵੇ। ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦਾ ਜਨਮ ਜਿਹੜਾ ਸਫਲਾ ਕਰਨਾ ਚਾਹੁੰਦੇ ਹਨ, ਭਲਾ ਚਾਹੁੰਦੇ ਹਨ। ਪਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਇਹ ਭਲੇ ਦੇ ਬਚਨ ਇਹਨਾਂ ਮਸੰਦਾਂ ਨੂੰ ਕਹਿੰਦੇ, ਸੋ ਮਸੰਦਨ ਲੱਗੈ ਬੁਰੇ, ਗੁਰ ਸਤਿਗੁਰ ਪਾਤਸ਼ਾਹ ਜੀ ਦੀ ਉਹ ਗੱਲ ਜਿਹੜੀ ਹੈ ਇਹਨਾਂ ਨੂੰ ਬਹੁਤ ਬੁਰੀ ਲੱਗਦੀ ਹੈ, ਉਹ ਚੰਗੀ ਨਹੀਂ ਸਮਝਦੇ, ਇਸ ਤਰ੍ਹਾਂ ਲੱਗਦੀ ਹੈ ਉਹਨਾਂ ਲੱਗੈ ਸੀਨਾ ਛੁਰੀ, ਮਾਨੋ ਜਿਵੇਂ ਸੀਨੇ ਦੇ ਵਿੱਚ ਛੁਰੀ ਖਬੋ ਦਿੱਤੀ ਹੋਵੇ, ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਦੇ ਬਚਨ ਉਹਨਾਂ ਨੂੰ ਚੁਭਦੇ ਹਨ।
ਤਿੰਨ ਮਾਤਾ ਪੈ ਚੁਗਲੀ ਖਾਏ, ਕਹਿ ਗੁਰ ਕੋ ਕਮਲ ਤਨ ਆਏ।
ਹੁਣ ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਹੁਣ ਕੋਈ ਚਾਰਾ ਨਹੀਂ ਚੱਲਦਾ, ਅਸੀਂ ਬੜੇ ਤਰੀਕੇ ਦੇ ਨਾਲ ਕੋਸ਼ਿਸ਼ ਕਰਕੇ ਵੇਖ ਲਈ, ਪਰ ਹੁਣ ਕਿਸੇ ਤਰ੍ਹਾਂ ਵੀ ਸਤਿਗੁਰੂ ਜੀ ਦੇ ਅੱਗੇ ਸਾਡੀ ਪੇਸ਼ ਨਹੀਂ ਜਾਂਦੀ, ਤੇ ਇਹਨਾਂ ਨੇ ਇਕੱਠੇ ਹੋ ਕੇ ਇੱਕ ਸਲਾਹ ਬਣਾਈ, ਇਕੱਠੇ ਹੋ ਕੇ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਮਾਤਾ ਜੀ ਦੇ ਪਾਸ ਜਾਣਾ ਕਰੀਏ, ਮਾਤਾ ਗੁਜਰੀ ਜੀ ਦੇ ਪਾਸ ਜਾ ਕੇ ਉਹਨਾਂ ਨੂੰ ਕਹਿ ਕੇ ਆਪਾਂ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਸਾਰਾ ਇਹ ਦੱਸਣਾ ਕਰੀਏ। ਹੁਣ ਜਾ ਕੇ ਮਾਤਾ ਜੀ ਦੇ ਕੋਲ ਉਹਨਾਂ ਨੇ ਚੁਗਲੇ ਖਾਧੇ, ਤੇ ਚੁਗਲੇ ਖਾ ਕੇ ਵੇਖੋ ਇਹ ਮਾੜੀ ਮਤ ਵਾਲੇ ਕੀ ਕਹਿਣ ਲੱਗੇ, ਜਿਨ੍ਹਾਂ ਦਾ ਗੁਰੂ ਘਰ ਦਾ ਦਸਵੰਧ ਖਾ ਖਾ ਕੇ ਮਤ ਮਾਰੀ ਜਾ ਚੁੱਕੀ ਹੈ। ਕਹਿੰਦੇ ਗੁਰ ਕੋ ਕਮਲ ਤਨ ਆਏ, ਕਮਲ ਤਨ ਕਹਿੰਦੇ ਹਨ ਕਮਲਾਪਨ, ਕਹਿੰਦੇ ਗੁਰੂ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਉੱਤੇ ਕਮਲਾਪਨ ਛਾ ਗਿਆ, ਭਾਵ ਉਹ ਕਮਲੇ ਹੋ ਗਏ ਹਨ।
ਜਿਵੇਂ ਸਿੰਘ ਨੂੰ ਮਾਲ ਲੁਟਾਏ,
ਜਿਹੜਾ ਮਾਲ ਹੈ ਗੁਰੂ ਘਰ ਦੇ ਜਿਹੜੇ ਪਦਾਰਥ ਹਨ, ਜਿਹੜੀਆਂ ਸਿੱਖ ਸੰਗਤਾਂ ਬੇਅੰਤ ਭੇਟਾਵਾਂ ਲੈ ਕੇ ਆਉਂਦੀਆਂ ਹਨ, ਸੋਹਣੇ ਵਸਤਰ ਹਨ, ਘੋੜੇ ਆਦਿਕ, ਸੋਹਣੇ ਸ਼ਾਸਤਰ ਗਹਿਣੇ ਆਦਿਕ ਜਿਹੜੇ ਹਨ, ਉਹ ਸਾਰਾ ਕੁਝ ਸਿੰਘਾਂ ਨੂੰ ਲੁਟਾਈ ਜਾ ਰਹੇ ਹਨ।
ਸਿੰਘਾਂ ਤੇ ਮੁਲਕ ਮਿਲਾਏ,
ਹੁਣ ਇਹਨਾਂ ਸਿੰਘਾਂ ਦੇ ਕੋਲੋਂ ਇਹ ਮੁਲਕ ਮੱਲਣਾ ਚਾਹੁੰਦੇ ਹਨ, ਭਾਵ ਇਸ ਮੁਲਕ ਦਾ ਰਾਜ ਲੈਣਾ ਚਾਹੁੰਦੇ ਹਨ। ਇਹਨਾਂ ਸਿੰਘਾਂ ਦੇ ਕੋਲੋਂ ਇਹ ਕਿਵੇਂ ਮੁਲਕ ਮੱਲ ਲੈਣਗੇ, ਇਹਨਾਂ ਸਿੰਘਾਂ ਨੂੰ ਨਾਲ ਲੈ ਕੇ ਕਿਵੇਂ ਰਾਜ ਪ੍ਰਾਪਤ ਕਰ ਲੈਣਗੇ।
ਕਿਆ ਜੱਟ ਬੂਟਨ ਪਤਿਸ਼ਾਹ ਬਣਾਵੇ,
ਕਹਿਣ ਲੱਗੇ ਆ ਜੱਟ ਬੂਟ ਜਿਹੜੇ ਖੇਤੀ ਕਰਨ ਵਾਲੇ, ਜਿਨ੍ਹਾਂ ਨੂੰ ਰਾਜ ਭਾਗ ਬਾਰੇ ਪਤਾ ਹੀ ਨਹੀਂ, ਰਾਜ ਭਾਗ ਬਾਰੇ ਜਾਣਦੇ ਨਹੀਂ, ਜਿਨ੍ਹਾਂ ਨੇ ਕਦੀ ਜੰਗ ਯੁੱਧ ਕੀਤਾ ਹੀ ਨਹੀਂ, ਸ਼ਸਤਰ ਚਲਾਇਆ ਹੀ ਨਹੀਂ, ਤੇ ਇਹਨਾਂ ਜੱਟ ਬੂਟਾਂ ਨੂੰ ਪਾਤਸ਼ਾਹ ਬਣਾਉਣਾ ਚਾਹੁੰਦੇ ਹਨ ਬਾਦਸ਼ਾਹ। ਸਤਿਗੁਰੂ ਪਾਤਸ਼ਾਹ ਜੀ ਬੇਅੰਤਤਾ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਵੀ ਇਹਨਾਂ ਨੇ ਸਮਝਿਆ ਨਹੀਂ, ਤੇ ਕਹਿਣ ਲੱਗੇ ਇਹਨਾਂ ਨੂੰ ਕਿਵੇਂ ਪਾਤਸ਼ਾਹੀ ਲੈ ਕੇ ਦੇ ਦੇਣਗੇ, ਜੱਟ ਬੂਟ ਕਿਵੇਂ ਰਾਜ ਕਰ ਲੈਣਗੇ।
ਕਿਆ ਛੇਲੀ ਸੇਤੀ ਸ਼ੇਰ ਤੁਲਾਵਾ,
ਬੱਕਰੀਆਂ ਦੇ ਕੋਲੋਂ ਸ਼ੇਰ ਦਾ ਸ਼ਿਕਾਰ ਕਰਾਉਣਾ ਚਾਹੁੰਦੇ ਹਨ, ਤੁਰਕ ਜਿਹੜੇ ਹਨ ਉਹ ਸ਼ੇਰ ਦੀ ਨਿਆਈ, ਇਹ ਜੱਟ ਬੂਟ ਇਕੱਠੇ ਕਰ ਲਏ, ਸਤਿਗੁਰੂ ਜੀ ਨੇ ਬੱਕਰੀਆਂ ਦੀ ਨਿਆਈ, ਤੇ ਬੱਕਰੀ ਜਿਹੜੀ ਉਹ ਸ਼ੇਰ ਦਾ ਸ਼ਿਕਾਰ ਕਿਵੇਂ ਕਰ ਸਕਦੀ ਹੈ? ਇਸ ਤਰ੍ਹਾਂ ਦੀਆਂ ਗੱਲਾਂ ਜਾ ਕੇ ਮਾਤਾ ਜੀ ਨੂੰ ਕਹਿਣ ਲੱਗੇ,
ਗਿੱਦੜਾ ਤੋਂ ਮੈਂ ਸ਼ੇਰ ਬਣਾਵਾ, ਚਿੜੀਆਂ ਤੇ ਮਰਵਾਵੇ ਬਾਜ।
ਸਤਿਗੁਰੂ ਮਾਤਾ ਜੀ ਨੂੰ ਕਹਿਣ ਲੱਗੇ, ਇਹ ਚਿੜੀਆਂ ਦੇ ਕੋਲੋਂ ਬਾਜ ਨੂੰ ਮਰਵਾਉਣਾ ਚਾਹੁੰਦੇ ਹਨ। ਗੁਰੂ ਕੇ ਸਿੱਖਾਂ ਨੂੰ, ਸਿੰਘਾਂ ਸੂਰ ਬੀਰਾਂ ਨੂੰ ਚਿੜੀਆਂ ਦੇ ਸਮਾਨ ਦੱਸਦੇ ਹਨ, ਤੇ ਉਧਰ ਤੁਰਕਾਂ ਨੂੰ, ਮੁਗਲਾਂ ਨੂੰ ਕਹਿੰਦੇ ਉਹ ਬਾਜਾਂ ਦੇ ਸਮਾਨ ਹਨ, ਇਹ ਚਿੜੀਆਂ ਦੇ ਕੋਲੋਂ ਬਾਜ ਨੂੰ ਕਿਵੇਂ ਮਰਵਾਉਣਗੇ ਤੜਵਾਉਣਗੇ?
ਤੂੰ ਜੱਟ ਬੂਟ ਨਿਆਵੇ ਰਾਜ,
ਇਹ ਜਿਹੜੇ ਜੱਟ ਬੂਟ ਹਨ ਇਹ ਰਾਜ ਕਿਵੇਂ ਕਰ ਲੈਣਗੇ? ਇਹਨਾਂ ਦੇ ਕਦੀ ਪਿਓ ਦਾਦੇ ਨੇ ਰਾਜ ਨਹੀਂ ਕੀਤਾ, ਤੇ ਇਹਨਾਂ ਨੂੰ ਰਾਜ ਭਾਗ ਬਾਰੇ ਪਤਾ ਹੀ ਕੁਛ ਨੀ, ਜਾਣਦੇ ਕੁਛ ਨਹੀਂ, ਤੇ ਇਹਨਾਂ ਦੇ ਕੋਲੋਂ ਰਾਜ ਕਿਵੇਂ ਕਰਵਾਉਣਗੇ?
ਦੋਹੇ ਜੋ ਪਤਸ਼ਾਨ ਯੈ ਸੋਨੀ ਦੇਵੇ ਫੌਜ ਚੜਾਏ।
ਕਹਿਣ ਲੱਗੇ ਜਿਵੇਂ ਦੀਆਂ ਗੱਲਾਂ ਸਤਿਗੁਰੂ ਜੀ ਕਰ ਰਹੇ ਹਨ, ਜਿਵੇਂ ਦਾ ਮਾਹੌਲ ਸਿਰਜ ਰਹੇ ਹਨ, ਜੇ ਕਿਤੇ ਸਾਰੀਆਂ ਗੱਲਾਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚ ਗਈਆਂ, ਤੇ ਜਦੋਂ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਕਿ ਸਤਿਗੁਰ ਪਾਤਸ਼ਾਹ ਜੀ ਮੇਰੇ ਨਾਲ ਜੰਗ ਕਰਕੇ ਰਾਜ ਪ੍ਰਾਪਤ ਕਰਨਾ ਚਾਹੁੰਦੇ ਹਨ, ਤੇ ਸਿੱਖਾਂ ਦੀ ਫੌਜ ਤਿਆਰ ਕਰ ਰਹੇ ਹਨ, ਤੇ ਜਦੋਂ ਬਾਦਸ਼ਾਹ ਨੂੰ ਸਾਰੀ ਗੱਲ ਪਤਾ ਲੱਗੇਗੀ, ਦੇਵੇ ਫੌਜ ਚੜਾਏ, ਤੇ ਤੁਰਤ ਜਿਹੜਾ ਬਾਦਸ਼ਾਹ ਦਿੱਲੀ ਦਾ ਉਸੇ ਵੇਲੇ ਆਪਣੀਆਂ ਫੌਜਾਂ ਅਨੰਦਪੁਰ ਸਾਹਿਬ ਵੱਲ ਨੂੰ ਭੇਜ ਦੇਵੇਗਾ।
ਲਭੋ ਗੁਰ ਲੁਕਨ ਫੜ ਸਭ ਦੇ ਮਰਵਾਏ।
ਕਮਲੀ ਮਤ ਵਾਲੇ ਕਹਿਣ ਲੱਗੇ, ਠੌਰ ਨਾ ਲੱਭੋ ਗੁਰ ਲੁਕਣ, ਕਹਿੰਦੇ ਫਿਰ ਗੁਰੂ ਨੂੰ ਲੁਕਣ ਵਾਸਤੇ ਥਾਂ ਨਹੀਂ ਲੱਭਣੀ। ਐਸੇ ਮਾੜੀ ਮਤ ਵਾਲੇ ਜਾ ਕੇ ਐਸੇ ਬਚਨ ਕਰਨ ਲੱਗੇ, ਕਹਿੰਦੇ ਜਦੋਂ ਬਾਦਸ਼ਾਹ ਦੇ ਆ ਫੌਜਾਂ ਚੜ ਕੇ ਆ ਗਈਆਂ, ਤੇ ਫਿਰ ਗੁਰੂ ਨੂੰ ਲੱਭਣ ਵਾਸਤੇ ਥਾਂ, ਲੁਕਣ ਵਾਸਤੇ ਥਾਂ ਨਹੀਂ ਲੱਭਣੇ, ਫੜ ਸਭ ਦੇ ਮਰਵਾਏ, ਤੇ ਸਾਡੇ ਸਾਰਿਆਂ ਦੇ ਸਮੇਤ ਬਾਦਸ਼ਾਹ ਫੜ ਕੇ ਆਪਾਂ ਸਾਰਿਆਂ ਨੂੰ ਮਰਵਾ ਦੇਵੇਗਾ।
ਸੋ ਬਾਤ ਮਾਤਾ ਮੰਨ ਲਏ।
ਤੇ ਮਾਤਾ ਜੀ ਦਾ ਕੋਮਲ ਹਿਰਦਾ ਸੀ, ਹੁਣ ਮਾਤਾ ਦੇ ਕੋਲ ਜਾ ਕੇ ਜਦੋਂ ਆਪਣਾ ਇਹਨਾਂ ਨੇ ਦੁੱਖ ਰੋਇਆ, ਇਸ ਪ੍ਰਕਾਰ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਧਾ ਚੜਾ ਕੇ ਬਣਾ ਕੇ ਕਰਨਾ ਕੀਤੀਆਂ, ਤੇ ਮਾਤਾ ਜੀ ਨੇ ਕੁਛ ਜਿਹੜੀਆਂ ਗੱਲਾਂ ਸਨ ਇਹਨਾਂ ਦੀਆਂ ਮੰਨ ਲਈਆਂ, ਕੁਛ ਗੱਲਾਂ ਦੇ ਨਾਲ ਸਹਿਮਤੀ ਕੀਤੀ।
ਸਭੀ ਬਾਤ ਤੈ ਸੱਚੇ ਕਹੇ।
ਮਾਤਾ ਜੀ ਕਹਿਣ ਲੱਗੇ, ਹਾਂ ਹੋ ਸਕਦਾ ਜੀ ਬਾਦਸ਼ਾਹ ਨੂੰ ਪਤਾ ਲੱਗੇ ਤੇ ਉਹ ਫੌਜਾਂ ਦੀ ਚੜਾਈ ਕਰਾ ਦੇਵੇ, ਇਹ ਗੱਲ ਸੱਚੀ ਵੀ ਹੈ।
ਦੀਵਾਨ ਮੁਸੱਦੀ ਸਦ ਲਏ ਸਾਰੇ।
ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਜਦੋਂ ਸਜਦਾ ਸੀ, ਜਦੋਂ ਸਤਿਗੁਰ ਪਾਤਸ਼ਾਹ ਜੀ ਦੀ ਅਦਾਲਤ ਲੱਗਦੀ ਸੀ, ਜਿਹਦੇ ਵਿੱਚ ਸੱਚ ਤੇ ਨਿਆਂ ਕੀਤਾ ਜਾਂਦਾ ਸੀ, ਸੱਚ ਦਾ ਨਿਆਂ ਹੁੰਦਾ ਸੀ, ਫੈਸਲੇ ਸੁਣਾਏ ਜਾਂਦੇ ਸਨ, ਉਸ ਵਕਤ ਜਿਹੜੇ ਸਿਆਣੇ ਦੀਵਾਨ ਕੋਲ ਹੁੰਦੇ ਸਨ, ਮੁਸੱਦੀ ਕਹਿੰਦੇ ਹਨ, ਮੁਨੀਮ ਜਿਹੜੇ ਲਿਖਣ ਵਾਲੇ, ਉਹ ਸਾਰੇ ਸਕੂਲ ਬੁਲਾ ਲਏ ਹਨ।
ਕਹੇ ਗੁਰੂ ਗਈ ਬਾਏ ਸੁਮਾਰੇ।
ਹੁਣ ਇਹਨਾਂ ਨੂੰ ਵੀ ਇਹਨਾਂ ਨੇ ਨਾਲ ਗੰਢ ਲਿਆ, ਇਹਨਾਂ ਮਸੰਦਾਂ ਨੇ ਇਹਨਾਂ ਨੇ ਨਾਲ ਰਲਾ ਲਿਆ, ਕਹਿੰਦੇ ਕਹੇ ਗੁਰੂ ਗਈ ਬਾਏ ਸੁਮਾਰੇ, ਬਾਏ ਕਹਿੰਦੇ ਹਨ ਕਮਲਾਪਣ, ਕਹਿੰਦੇ ਗੁਰੂ ਨੂੰ ਕਮਲਾਪਨ ਮਰ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਹਨ।
ਇਸ ਦਿਨ ਤੇ ਚੰਡੀ ਜਗਵਾਏ।
ਕਹਿਣ ਲੱਗੇ ਜਿਸ ਦਿਨ ਤੋਂ ਇਹਨਾਂ ਨੇ ਪਹਾੜ ਦੇ ਉੱਪਰ ਜਾ ਕੇ ਚੰਡੀ ਪ੍ਰਗਟ ਕੀਤੀ ਹੈ, ਭਾਵ ਸ੍ਰੀ ਸਾਹਿਬ ਦੇ ਰੂਪ ਦੇ ਵਿੱਚ ਜਿਹੜੀ ਸ਼ਕਤੀ ਲੈ ਕੇ ਆਏ ਹਨ।
ਚੰਡੀ ਕੋਪ ਕਰ ਉਲਟੀ ਆਏ।
ਜਿਹੜੀ ਉਹ ਚੰਡੀ ਇਹਨਾਂ ਨੇ ਪ੍ਰਗਟ ਕੀਤੀ ਹੈ, ਸ਼ਕਤੀ ਜਿਹੜੀ ਪ੍ਰਗਟ ਕੀਤੀ ਹੈ, ਉਹ ਸ਼ਕਤੀ ਜਿਹੜੀ ਪ੍ਰਗਟ ਕੀਤੀ ਸੀ ਇਹਨਾਂ ਨੇ ਹੋਰ ਕਾਰਜ ਦੇ ਲਈ, ਪਰ ਉਹ ਚੰਡੀ ਜਿਹੜੀ ਹੋਰ ਇਹਨਾਂ ਦੇ ਮਨ ਦੇ ਅੰਦਰ ਉਹਦੇ ਕਾਰਨ ਗੁੱਸਾ ਆਉਂਦਾ ਹੈ, ਉਹ ਉਲਟੀ ਪੈ ਗਈ ਹੈ, ਭਾਵ ਉਹਦਾ ਅਸਰ ਜਿਹੜਾ ਉਲਟਾ ਹੋ ਗਿਆ ਹੈ।
ਬਾਦਸ਼ਾਹ ਸੋ ਚੱਕਿਓ ਬੈਰ।
ਇਹਨਾਂ ਨੇ ਬਾਦਸ਼ਾਹ ਦੇ ਨਾਲ ਵੈਰ ਚੱਕ ਲਿਆ, ਬਾਦਸ਼ਾਹ ਦੇ ਨਾਲ ਵੈਰ ਪਾਉਣਾ ਸ਼ੁਰੂ ਕਰ ਦਿੱਤਾ। ਪਿੱਛੇ ਜਦੋਂ ਕਈ ਵਾਰੀ ਛੋਟੇ ਹੁੰਦਿਆਂ ਸੁਣਨਾ ਕਿ ਚੰਡੀ ਦੀ ਵਾਰ ਦਾ ਪਾਠ ਨਹੀਂ ਕਰਨਾ ਚਾਹੀਦਾ ਜੀ, ਚੰਡੀ ਦੀ ਵਾਰ ਤਾਂ ਪੁੱਠੀ ਪੈ ਜਾਂਦੀ ਹੈ, ਹੋਵੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵੀਰ ਰਸੀ ਬਾਣੀ, ਕਿਉਂਕਿ ਸਾਡੇ ਅੰਦਰ ਇੱਕ ਭਰਮ ਭੁਲੇਖਾ ਪਾ ਦਿੱਤਾ ਕਿ ਜੇ ਤੁਸੀਂ ਚੰਡੀ ਦੀ ਵਾਰ ਦਾ ਪਾਠ ਕਰੋਗੇ ਤੇ ਪੁੱਠੀ ਪੈ ਜਾਵੇਗੀ। ਉਹ ਚਾਹੁੰਦੇ ਹਨ ਕਿ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਵੀਰ ਰਸੀ ਬਾਣੀ ਨਾ ਪੜਨ, ਤੇ ਜਦੋਂ ਨਹੀਂ ਪੜਨਗੇ ਤੇ ਇਹਨਾਂ ਦੇ ਅੰਦਰ ਵੀਰ ਰਸ ਨਹੀਂ ਆਵੇਗਾ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਕਹਿਣ ਲੱਗੇ, ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਬਾਦਸ਼ਾਹ ਦੁਨੀਆ ਦਾ, ਉਹ ਬਾਦਸ਼ਾਹ ਦੇ ਨਾਲ ਵੈਰ ਜਿਹੜਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ।
ਸੋ ਮਾਰਾਂਗੇ ਸਭਿਆਂ ਕੇਰ,
ਤੇ ਜਦੋਂ ਹੁਣ ਬਾਦਸ਼ਾਹ ਦੇ ਨਾਲ ਵੈਰ ਵਧੇਗਾ ਤੇ ਬਾਦਸ਼ਾਹ ਕੋਈ ਘੱਟ ਥੋੜੀ ਕਰੇਗਾ, ਬਾਦਸ਼ਾਹ ਦੇ ਨਾਲ ਵੈਰ ਵਧੇਗਾ ਤੇ ਬਾਦਸ਼ਾਹ ਆਪਣੀਆਂ ਫੌਜਾਂ ਚੜਾ ਕੇ ਸਾਰਿਆਂ ਨੂੰ ਮਰਵਾ ਦੇਵੇਗਾ।
ਅਬ ਮਿਲ ਸਭਿਆਂ ਕੀਓ ਉਪਾਏ, ਜੁਝਾਰ ਸਿੰਘ ਦੇਓ ਟਿਕੋ ਬਾਏ।
ਇਹਨਾਂ ਨੇ ਕਿੱਥੇ ਤੱਕ ਦੇ ਠਾਣ ਲਈ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਦੇ ਉੱਤੇ ਕਮਲਾਪਨ ਆਉਣ ਕਰਕੇ ਉਹਨਾਂ ਨੂੰ ਹੁਣ ਕੋਈ ਗੱਲ ਸੁੱਝਦੇ ਨਹੀਂ ਤੇ ਉਹ ਬਾਦਸ਼ਾਹ ਦੇ ਨਾਲ ਵੈਰ ਕਰਨ ਲੱਗ ਗਏ ਹਨ। ਇੱਥੇ ਲੱਗਦਾ ਕਿ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਦੀ ਮੱਤ ਕੰਮ ਨਹੀਂ ਕਰ ਰਹੇ, ਇਸ ਕਰਕੇ ਆਪਸ ਦੇ ਵਿੱਚ ਮਿਲ ਕੇ ਇਹਨਾਂ ਨੇ ਉਪਾਅ ਕੀਤਾ, ਇੱਕ ਵਿਧੀ ਬਣਾਈ ਤੇ ਉਹ ਵਿਧੀ ਬਣਾ ਕੇ ਕਹਿਣ ਲੱਗੇ ਜੁਝਾਰ ਸਿੰਘ ਦੀਓ ਟਿੱਕੋ ਬਹਾਏ। ਕਹਿਣ ਲੱਗੇ ਸਾਹਿਬਜ਼ਾਦਾ ਜਿਹੜੇ ਜੁਝਾਰ ਸਿੰਘ ਹਨ ਉਹਨਾਂ ਨੂੰ ਆਪਾਂ ਤਖ਼ਤ ਤੇ ਬਿਠਾ ਦਈਏ, ਗੁਰਤਾ ਗੱਦੀ ਉਹਨਾਂ ਨੂੰ ਦੇ ਦਈਏ ਤੇ ਗੁਰਤਾ ਗੱਦੀ ਦਾ ਤਿਲਕ ਲਾ ਦਈਏ।
ਤੋ ਸਤਿਗੁਰ ਸੁਨ ਕੋ ਪੀ ਧਾਰੇ।
ਹੁਣ ਇਸ ਤਰ੍ਹਾਂ ਇਹਨਾਂ ਦੀਆਂ ਇਹ ਸਾਰੀਆਂ ਗੱਲਾਂ ਜੋ ਮਾਤਾ ਜੀ ਨੂੰ ਜਾ ਕੇ ਇਹਨਾਂ ਨੇ ਕਹੀਆਂ, ਤੇ ਉਸ ਤੋਂ ਬਾਅਦ ਇਹਨਾਂ ਨੇ ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਸਲਾਹ ਮਸ਼ਵਰਾ ਕੀਤਾ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਤਖ਼ਤ ਤੇ ਬਿਠਾ ਦਈਏ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ ਤੇ ਸਤਿਗੁਰੂ ਜੀ ਰੋਹ ਦੇ ਵਿੱਚ ਆਏ, ਗੁੱਸੇ ਦੇ ਵਿੱਚ ਆਏ ਹਨ।
ਕਹਿਓ ਬਚਨ ਸਭਿਆਂ ਗਈ ਬਾਏ ਮਾਰੇ।
ਸਤਿਗੁਰੂ ਪਾਤਸ਼ਾਹ ਜੀ ਦੇ ਕਹਿਣ ਦੀ ਦੇਰ ਸੀ, ਸਾਧ ਬਚਨ ਅਟਲਾਦਾ, ਗੁਰੂ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਕਿਰਥੇ ਬਿਰਥਾ ਜਾਣ ਵਾਲਾ ਸੀ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਿਹਾ, ਜਦੋਂ ਇਹ ਪਤਾ ਲੱਗਾ ਇਹਨਾਂ ਦੇ ਕਰਤੂਤ ਦਾ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਭਿਆਂ ਗਈ ਬਾਏ ਮਾਰੀ। ਕਹਿੰਦੇ ਜਿਹੜੇ ਮਸੰਦ ਮਾੜੀ ਮੱਤ ਵਾਲੇ ਤੇ ਜਿਹੜੇ ਮੇਵੜੇ ਇਕੱਠੇ ਹੋਏ ਹਨ, ਇਹਨਾਂ ਸਾਰਿਆਂ ਦੀ ਮੱਤ ਮਾਰੀ ਗਈ ਹੈ ਔਰ ਇਹ ਕਮਲੇ ਹੋ ਗਏ ਹਨ। ਉਸੇ ਦਿਨ ਤੋਂ ਇਹਨਾਂ ਦੇ ਅੰਦਰ ਕਮਲਾਪਣ ਆ ਗਿਆ।
ਮਸੰਦਨ ਪਰ ਜਬ ਪਰ ਗਈ ਬਾਏ।
ਸਤਿਗੁਰੂ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਸਫਲ ਹੋ ਗਿਆ ਤੇ ਇਹਨਾਂ ਨੂੰ ਬਾਏ ਮਾਰੇ ਭਾਵੇਂ ਕਮਲੇ ਹੋ ਗਏ।
ਗੁਰੂ ਗ੍ਰੰਥ ਤਿੰਨ ਦਿਓ ਫੁਕਾਏ।
ਇੱਥੋਂ ਤੱਕ ਕਮਲੇ ਹੋ ਗਏ ਕਿ ਇਹਨਾਂ ਨੇ ਇੱਕ ਨਗਰ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਟ ਕਰ ਦਿੱਤਾ। ਇੱਥੋਂ ਤੱਕ ਕਮਲੇ ਹੋ ਗਏ, ਇੱਥੋਂ ਤੱਕ ਇਹ ਗਿਰ ਗਏ
ਤੇ ਪਰ ਦੀਨੋ ਡੇਰੋ ਚਿਨਵਾਏ।
ਐਸੀ ਇਹਨਾਂ ਦੀ ਮੱਤ ਮਾਰੀ ਗਈ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਕਹਿਣ ਦੀ ਦੇਰ ਸੀ, ਇਸ ਪ੍ਰਕਾਰ ਦੀ ਇਹਨਾਂ ਨੇ ਭੈੜੀ ਕਰਤੂਤ ਭੈੜਾ ਕਰਮ ਕੀਤਾ ਤੇ ਤਿੰਨ ਤਹਿ ਪਰ ਦੀਨੋ ਡੇਰੋ ਚਨਵਾਏ। ਤੇ ਜਿਸ ਸਥਾਨ ਤੇ ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸਰੂਪ ਅਗਨ ਭੇਟ ਕੀਤਾ, ਉੱਥੇ ਇਹਨਾਂ ਨੇ ਇੱਕ ਡੇਰਾ ਬਣਵਾ ਦਿੱਤਾ, ਡੇਰਾ ਚਨਵਾ ਦਿੱਤਾ ਹੈ।
ਉਤੋਂ ਪਿੰਡ ਤਿਸ ਤਾ ਪਰ ਨਾਏ।
ਲਾਗੇ ਹੀ ਇੱਕ ਨਗਰ ਸੀ ਜਿਸ ਵਿੱਚ ਇਹਨਾਂ ਨੇ ਸਾਰੀ ਕਰਤੂਤ ਕੀਤੀ।
ਦੋਏਰਾ ਗੁਰ ਸੰਗਤ ਉਨ ਤੋਰ ਬੋ ਤੀਰਥਾਂ ਲਈ ਪਰਸਾਏ।
ਤੇ ਹੁਣ ਇਹਨਾਂ ਨੇ ਇਸ ਤਰ੍ਹਾਂ ਦੇ ਨਾਲ ਡੇਰਾ ਬਣਾ ਕੇ ਜਿਹੜੀਆਂ ਸੰਗਤਾਂ ਦੂਰ ਦੁਰਾਡੇ ਤੋਂ ਬਾਹਰੋਂ ਕਾਬਲ ਕੰਧਾਰ ਆਦਿਕ ਤੋਂ ਚੱਲ ਕੇ ਆਉਂਦੀਆਂ ਸਨ ਦੂਰ ਦਰਾਜ ਦੇ ਇਲਾਕਿਆਂ ਤੋਂ, ਉਹ ਸੰਗਤਾਂ ਨੂੰ ਇਹਨਾਂ ਨੇ ਭਰਮਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਜਿੱਥੇ ਅਗਨ ਭੇਟ ਹੋਏ ਹਨ, ਸੰਸਕਾਰ ਕੀਤੇ ਗਏ ਹਨ, ਉਸ ਸਥਾਨ ਤੇ ਡੇਰਾ ਬਣਿਆ, ਗੁਰੂ ਕੀ ਸੰਗਤ ਤੁਸੀਂ ਇੱਥੇ ਦਰਸ਼ਨ ਕਰਨ ਵਾਸਤੇ ਆ ਕੇ ਇੱਥੇ ਆਓ ਤੇ ਭੇਟਾਵਾਂ ਚੜਾਓ। ਇਸ ਪ੍ਰਕਾਰ ਦੇ ਨਾਲ ਦਾ ਇਹ ਕਰਮ ਕਰਨ ਲੱਗੀਆਂ ਹਨ ਗੁਰੂ ਖਾਲਸਾ ਜੀ। ਅੱਜ ਦਾ ਅਜੋਕੇ ਸਮੇਂ ਦੇ ਅੰਦਰ ਵੀ ਐਸਾ ਕੁਝ ਵਾਪਰ ਰਿਹਾ। ਸਤਿਗੁਰੂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਜਿਸ ਸਤਿਗੁਰੂ ਪਾਤਸ਼ਾਹ ਜੋ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਹਨ, ਸਰਬੱਤ ਜੀਵਾਂ ਦੇ ਭਲੇ ਦੀ ਜਿਸ ਵਿੱਚ ਗੱਲ ਕੀਤੀ ਜਾਂਦੀ ਹੈ ਉਹ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਤੋੜ ਕੇ ਆਪਣੇ ਸਰੀਰਾਂ ਦੇ ਨਾਲ ਜੋੜਨ ਦੇ ਵਿੱਚ ਲੱਗੇ ਹੋਏ ਹਨ। ਗੁਰੂ ਕੇ ਖਾਲਸਾ ਜੀਓ, ਸੁਚੇਤ ਹੋਣ ਦੀ ਲੋੜ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਬੇਨਤੀ ਨੀ, ਹੁਕਮ ਕੀਤਾ ਤੇ ਗੁਰੂ ਦਾ ਹੁਕਮ ਜੇ ਨਹੀਂ ਮੰਨਾਂਗੇ। ਆਪਾਂ ਪਿੱਛੇ ਸਰਵਣ ਕਰ ਲਿਆ, ਜਿਨ੍ਹਾਂ ਨੇ ਬਚਨ ਨਹੀਂ ਹੁਕਮ ਨਹੀਂ ਮੰਨਿਆ ਤੇ ਉਹਨਾਂ ਦੀ ਦੁਰਦਸ਼ਾ ਕੈਸੀ ਹੋਈ, ਹਾਲਤ ਕੈਸੀ ਬਣੀ। ਫਿਰ ਖੁਆਰ ਹੋਣਾ ਪੈਂਦਾ ਜੇ ਗੁਰੂ ਕਾ ਬਚਨ ਨਾ ਮੰਨੀਏ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਤਾਂ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ ਲਾਇਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦ ਗੁਰੂ ਦੇ ਨਾਲ ਆਪਾਂ ਜੁੜ ਕੇ ਰਹਿਣਾ, ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ। ਜਦੋਂ ਅਸੀਂ ਸੰਪੂਰਨ ਬਾਣੀ ਦਾ ਪਾਠ ਕਰਾਂਗੇ, ਗੁਰਬਾਣੀ ਦੀ ਵਿਚਾਰ ਕਰਾਂਗੇ, ਵਿਚਾਰ ਨਾਲ ਜੁੜਾਂਗੇ ਤੇ ਸਤਿਗੁਰੂ ਪਾਤਸ਼ਾਹ ਜੀ ਸਾਡਾ ਜਿਹੜਾ ਜੀਵਨ ਹੈ ਉਹ ਸਫਲਾ ਕਰ ਦੇਣਗੇ, ਕਿਉਂਕਿ ਪਾਤਸ਼ਾਹ ਜੀ ਬਾਣੀ ਅੰਦਰ ਬਖਸ਼ਿਸ਼ ਕਰ ਦੇਣ ਆਇਓ ਸੁਣਨ ਪੜ੍ਹਨ ਕੋ ਬਾਣੀ। ਕਹਿਣ ਲੱਗੇ ਅਜੀਬ, ਤੂੰ ਇਸ ਸੰਸਾਰ ਦੇ ਵਿੱਚ ਬਾਣੀ ਸੁਣਨ ਤੇ ਪੜ੍ਹਨ ਦੇ ਵਾਸਤੇ ਆਇਆ। ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਗੱਲ ਸੁਣਨ ਦੀ ਕੀਤੀ ਹੈ, ਪਹਿਲਾਂ ਆਪਾਂ ਧਿਆਨ ਦੇ ਕੇ ਬੜੇ ਧਿਆਨ ਦੇ ਨਾਲ ਇਕਾਗਰ ਚਿੱਤ ਹੋ ਕੇ ਗੁਰਬਾਣੀ ਸੁਣਨੀ ਹੈ। ਜਦੋਂ ਅਸੀਂ ਧਿਆਨ ਦੇ ਨਾਲ ਗੁਰਬਾਣੀ ਸੁਣਾਂਗੇ ਫਿਰ ਸਾਡੇ ਮਨ ਦੇ ਅੰਦਰ ਵੀ ਚਾਓ ਪੈਦਾ ਹੋਵੇਗਾ ਕਿ ਮੈਂ ਵੀ ਗੁਰੂ ਦੀ ਬਾਣੀ ਨੂੰ ਪੜ੍ਹਾਂ, ਮੈਂ ਵੀ ਗੁਰੂ ਦੀ ਬਾਣੀ ਨੂੰ ਵਿਚਾਰਾਂ। ਇਸ ਕਰਕੇ ਜੀਵਨ ਜਿਹੜਾ ਮਿਲਿਆ ਗੁਰਬਾਣੀ ਨੂੰ ਪੜ੍ਹਨ ਤੇ ਸੁਣਨ ਦੇ ਲਈ ਮਿਲਿਆ ਗੁਰੂ ਖਾਲਸਾ ਜੀ। ਸੋ ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਸੰਗਤ ਨੂੰ ਤੋੜਨਾ ਸ਼ੁਰੂ ਕੀਤਾ ਤੇ ਉਸ ਸਥਾਨ ਵੱਲ ਲਿਜਾਉਣ ਲੱਗੇ ਹਨ।
ਐਸੀ ਐਸੀ ਬਾਤ ਸੁਣ ਦੇ ਮਸੰਦ ਮਰਵਾਏ।
ਜਦੋਂ ਇਹ ਐਸੀਆਂ ਭੈੜੀਆਂ ਕਰਤੂਤਾਂ ਤੇ ਉਤਰ ਆਏ, ਐਸੇ ਭੈੜੇ ਕਰਮ ਕਰਨ ਲੱਗ ਗਏ, ਸਤਿਗੁਰ ਜੀ ਦੀ ਪਵਿੱਤਰ ਅੰਮ੍ਰਿਤਮੇ ਬਾਣੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਇਹਨਾਂ ਨੇ ਅਗਨ ਭੇਟ ਕਰ ਦਿੱਤਾ, ਉੱਥੇ ਦੇਹੜਾ ਬਣਵਾ ਦਿੱਤਾ, ਫਿਰ ਸੰਗਤਾਂ ਨੂੰ ਤੋੜ ਕੇ ਦੇਹੜੇ ਦੀ ਪੂਜਾ ਕਰਵਾਉਣ ਲੱਗ ਗਏ। ਜਦੋਂ ਐਸੇ ਮਾੜੇ ਕਰਮ ਕਰਨ ਲੱਗੇ, ਸਤਿਗੁਰ ਪਾਤਸ਼ਾਹ ਜੀ ਨੂੰ ਸਾਰੀ ਖਬਰ ਪਹੁੰਚੀ ਤੇ ਸਾਰੀ ਖਬਰ ਸੁਣ ਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਸੋਧਣ ਦਾ ਮਨ ਬਣਾਇਆ ਹੈ।
ਸਤਿਗੁਰੂ ਹੁਕਮ ਖਾਲਸਾ ਭਇਓ, ਮਸੰਦ ਭੇਟ ਚੰਡੀ ਕਰ ਦਿਓ।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਆਪਣੇ ਖਾਲਸੇ ਨੂੰ ਹੁਕਮ ਕੀਤਾ, ਕਹਿਣ ਲੱਗੇ ਆ ਗੁਰੂ ਖਾਲਸਾ ਜੀ, ਇਹ ਮਸੰਦਾਂ ਦੀ ਮੱਤ ਮਾਰੀ ਜਾ ਚੁੱਕੀ ਹੈ, ਗੁਰੂ ਘਰ ਦਾ ਦਸਵੰਧ ਖਾ ਕੇ ਗਲ ਚੁੱਕੇ ਹਨ, ਇਹ ਮਾੜੀਆਂ ਕਰਤੂਤਾਂ ਕਰਨ ਲੱਗ ਪਏ ਹਨ, ਗੁਰੂ ਘਰ ਦੇ ਦੋਖੀ ਬਣ ਗਏ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਇਹਨਾਂ ਨੇ ਪਾਵਨ ਗ੍ਰੰਥ ਦੇ ਵੀ ਘੋਰ ਬੇਅਦਬੀ ਕੀਤੀ ਹੈ, ਹੁਣ ਇਹਨਾਂ ਨੂੰ ਭੇਟ ਚੰਡੀ ਕਰ ਦਿਓ। ਕਹਿੰਦੇ ਹੁਣ ਤਲਵਾਰ ਦੀ ਭੇਟ ਕਰ ਦੇਵੋ।
ਕਈ ਸ਼ਸਤਰੀ ਕਈ ਨਿਹਲ ਚਲਾਏ, ਕਈ ਕਸੀਟ ਮਾਰੇ ਕਈ ਤੇਲ ਤਲਾਏ।
ਸਤਿਗੁਰ ਪਾਤਸ਼ਾਹ ਜੀ ਦੇ ਹੁਕਮ ਦੀ ਦੇਰ ਸੀ, ਗੁਰੂ ਦਾ ਹੁਕਮ ਪਾ ਕੇ ਗੁਰੂ ਕੇ ਖਾਲਸੇ ਨੇ ਸੂਰ ਬੀਰਾਂ ਨੇ ਕਈਆਂ ਨੂੰ ਸ਼ਸਤਰਾਂ ਦੇ ਨਾਲ ਭੇਟ ਕਰ ਦਿੱਤਾ, ਭਾਵ ਝੜਕਾ ਦਿੱਤਾ, ਕਈਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ, ਕਈ ਕਸੀਟ ਕਸੀਟ ਕੇ ਮਾਰ ਦਿੱਤੇ ਤੇ ਕਈਆਂ ਨੂੰ ਤੇਲ ਦੇ ਵਿੱਚ ਤਲ ਕੇ ਮਾਰਿਆ ਹੈ।
ਦੋਹੇਰਾ ਔਰ ਬਾਤ ਸਭ ਜੋ ਲਿਖੋ ਗ੍ਰੰਥ ਅਧਿਕ ਹੋਏ ਜਾਏ।
ਇਸ ਪ੍ਰਕਾਰ ਦੇ ਨਾਲ ਮਸੰਦਾਂ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਸੋਧਾ ਲਾਇਆ, ਜਿਹੜੇ ਮਸੰਦ ਬਾਕੀ ਬਚੇ ਉਹ ਸਾਰੇ ਇਕੱਠੇ ਕਰਕੇ ਅੱਜ ਜਦੋਂ ਆਪਾਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾਂਦੇ ਹਾਂ, ਦਰਸ਼ਨ ਕਰਦੇ ਹਾਂ ਗੁਰੂ ਕੇ ਮਹਿਲ ਦੇ ਪਾਸ, ਪਿੱਛੇ ਉਹ ਪੁਰਾਤਨ ਖੂਹ ਅੱਜ ਵੀ ਕਾਇਮ ਹੈ ਜਿੱਥੇ ਸਤਿਗੁਰ ਪਾਤਸ਼ਾਹ ਜੀ ਨੇ ਖੂਹ ਪਾਣੀ ਵਾਲਾ ਸੀ, ਇੱਥੋਂ ਨਿੱਤ ਜਲ ਕੱਢ ਕੇ ਵਰਤਿਆ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਖੂਹ ਦੇ ਵਿੱਚੋਂ ਤੇਲ ਕੱਢ ਕੇ ਲਿਆਵੋ ਤੇ ਤੇਲ ਦੇ ਕੜਾਹੇ ਜਿਹੜੇ ਉਹ ਚੜਾ ਦੇਵੋ ਤੇ ਉਹਨਾਂ ਦੇ ਵਿੱਚ ਤਲ ਤਲ ਕੇ ਨਾ ਮਸੰਦਾਂ ਨੂੰ ਮਾਰੋ, ਕਿਉਂਕਿ ਇਹਨਾਂ ਨੇ ਘੋਰ ਪਾਪ ਕੀਤਾ ਸੀ। ਹੁਣ ਦੇਖੋ ਜਿੱਥੋਂ ਖੂਹ ਦੇ ਵਿੱਚੋਂ ਜਲ ਨਿਕਲਦਾ ਹੈ, ਸਤਿਗੁਰ ਪਾਤਸ਼ਾਹ ਜੀ ਦੇ ਬਚਨ ਕਹਿਣ ਦੇ ਦੇਰ ਸੀ ਕਿ ਖੂਹ ਦੇ ਵਿੱਚੋਂ ਤੇਲ ਬਹੁਤ ਨਿਕਲਿਆ, ਤੇਲ ਨਿਕਲਣਾ ਸ਼ੁਰੂ ਹੋ ਗਿਆ। ਵੱਡੇ ਵੱਡੇ ਜਿਹੜੇ ਕੜਾਹੇ ਸਨ ਗੁਰੂ ਕੇ ਸਿੰਘਾਂ ਨੇ ਚੜਾ ਦਿੱਤੇ, ਤੇਲ ਉਹਦੇ ਵਿੱਚ ਪਾ ਕੇ ਇਹਨਾਂ ਨੂੰ ਤਲ ਤਲ ਕੇ ਸਾੜਿਆ। ਇਸ ਪ੍ਰਕਾਰ ਦੇ ਨਾਲ ਇਹ ਜਿਹੜੇ ਮਸੰਦ ਸਨ ਜਿਨ੍ਹਾਂ ਦੀ ਮਤ ਮਾਰੀ ਜਾ ਚੁੱਕੀ ਸੀ, ਗੁਰੂ ਘਰ ਦੇ ਨਾਲ ਵੈਰ ਰੱਖਣ ਲੱਗ ਗਏ ਸਨ, ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸੋਧਿਆ ਹੈ। ਗੁਰ ਸੰਗਤ
ਦੋਹੇਰਾ ਮਾਤਾ ਗੁਜਰੀ ਵੀ ਤਵੈ ਸਤਿਗੁਰ ਮਨੇ ਸੁਕੀਨ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਮਸੰਦਾਂ ਨੂੰ ਸੋਧਾ ਲਾਇਆ ਸਤਿਗੁਰ ਪਾਤਸ਼ਾਹ ਜੀ ਨੇ, ਤੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਬਣਾ ਕੇ ਕੋਲੋਂ ਮਾਤਾ ਜੀ ਨੂੰ ਜਾ ਕੇ ਕਹੀਆਂ ਸਨ, ਤੇ ਮਾਤਾ ਜੀ ਦੇ ਮਨ ਦੇ ਵਿੱਚ ਆਇਆ ਕਿ ਹੋ ਸਕਦਾ ਬਾਦਸ਼ਾਹ ਦੇ ਨਾਲ ਵੈਰ ਵੱਧ ਜਾਵੇ, ਜੰਗ ਯੁੱਧ ਦਾ ਸਮਾਂ ਬਣ ਆਵੇ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਹਨ ਮਾਤ ਗੁਜਰੇ ਜੀ, ਤੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਮਨਾ ਕਰਨ ਲੱਗੇ, ਵਿਵਰਜਿਤ ਕਰਨ ਲੱਗੇ ਹਨ।
ਪੰਥ ਖਾਲਸਾ ਹੱਥ ਤੈ ਸਭ ਕੁਛ ਕਿਉਂ ਕਰ ਦੀਨ।
ਕਹਿਣ ਲੱਗੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਕਿ ਤੁਸੀਂ ਸਾਰਾ ਕੁਛ ਜਿਹੜਾ ਖਾਲਸੇ ਪੰਥ ਨੂੰ ਸਪੁਰਦ ਕਰ ਦਿੱਤਾ ਹੈ, ਸਾਰੇ ਜ਼ਿੰਮੇਵਾਰੀ ਜਿਹੜੀ ਹੈ ਉਹ ਖਾਲਸੇ ਪੰਥ ਦੇ ਕਿਉਂ ਹੱਥ ਵਿੱਚ ਦੇ ਦਿੱਤੀ ਹੈ।
ਜੋ ਪਈ ਇਹ ਦੰਗੀ ਬੋ ਦੰਗੋ ਮਚਾਵੈ ਲਾਏ ਬੁਰਾਈ ਹਮ ਸਿਰ ਜਾਵੇ।
ਮਾਤਾ ਜੀ ਕਹਿਣ ਲੱਗੇ ਕਿ ਜਦੋਂ ਇਹ ਸ਼ਸਤਰਧਾਰੀ ਸਿੰਘ ਬਾਹਰ ਇਲਾਕਿਆਂ ਦੇ ਵਿੱਚ ਵਿਚਰਨਗੇ, ਕਿਤੇ ਦੰਗਾ ਕਰਨਗੇ, ਲੜਾਈ ਝਗੜਾ ਕਰਨਗੇ, ਤੇ ਲਾਏ ਬੁਰਾਈ ਹਮ ਸਿਰ ਜਾਵੇ, ਉਹ ਫਿਰ ਸਾਰੀ ਜਿਹੜੀ ਬੁਰਿਆਈ ਹੈ ਉਹ ਗੁਰੂ ਘਰ ਆਵੇਗੀ, ਗੁਰੂ ਘਰ ਦੇ ਸਿਰ ਤੇ ਆਵੇਗੀ, ਲੋਕ ਗੁਰੂ ਘਰ ਪ੍ਰਤੀ ਮਾੜੇ ਸ਼ਬਦ ਬੋਲਣਗੇ, ਜਦੋਂ ਹੀ ਕਿਤੇ ਜਾ ਕੇ ਇਸ ਪ੍ਰਕਾਰ ਦੇ ਨਾਲ ਜੰਗ ਯੁੱਧ ਕਰਨਗੇ।
ਵਕਤ ਬਣੇ ਕੋਈ ਰੋਗ ਨਾ ਪਾਤ,
ਤੇ ਜਦੋਂ ਕਿਤੇ ਐਸਾ ਕੋਈ ਵਕਤ ਬਣ ਗਿਆ, ਕੋਈ ਜੰਗ ਯੁੱਧ ਦਾ ਸਮਾਂ ਆ ਗਿਆ, ਤੇ ਜਾਂ ਬਾਦਸ਼ਾਹ ਦੀਆਂ ਫੌਜਾਂ ਚੜ ਕੇ ਆ ਗਈਆਂ, ਤੇ ਐਸਾ ਸਮਾਂ ਬਣਿਆ ਫਿਰ ਕੋਈ ਵੀ ਕੋਲ ਨਹੀਂ ਰਹੇਗਾ, ਪਾਸ ਨਹੀਂ ਰਹੇਗਾ, ਛੱਡ ਜਾਣਗੇ।
ਜਿਸ ਕੋ ਤੂੰ ਕਹਿ ਖਾਲਸੋ ਖਾਸ,
ਜਿਹਨੂੰ ਤੂੰ ਆਪਣਾ ਖਾਸ ਖਾਲਸਾ ਕਹਿਣਾ, ਹੋ ਸਕਦਾ ਹੈ ਸਮਾਂ ਪੈਣ ਤੇ ਸੰਗ ਛੱਡ ਜਾਵੇ।
ਇਹ ਪੁੱਤਰ ਪਰਾਏ ਕਿਸ ਕੰਮ ਆਏ, ਆਪਣੇ ਜਾਏ ਪਿੱਛੇ ਹਟਾਏ।
ਇਹ ਜਿਹੜੇ ਪਰਾਏ ਪੁੱਤਰ ਹਨ, ਇਹ ਹੋ ਸਕਦਾ ਆਪਣੀਆਂ ਜਾਨਾਂ ਬਚਾ ਕੇ ਭੱਜ ਜਾਣ, ਨਾ ਖੜਨ ਮੌਕੇ ਤੇ ਜੰਗ ਯੁੱਧ ਦੇ ਸਮੇਂ, ਤੇ ਜਿਹੜੇ ਤੁਸੀਂ ਆਪਣੇ ਪੁੱਤਰ ਹਨ ਚਾਰ ਸਾਹਿਬਜ਼ਾਦੇ, ਉਹਨਾਂ ਨੂੰ ਤੁਸੀਂ ਪਿੱਛੇ ਹਟਾ ਦਿੱਤਾ ਤੇ ਖਾਲਸਾ ਪੰਥ ਨੂੰ ਅੱਗੇ ਕੀਤਾ। ਦੇਖੋ ਪਹਿਲਾਂ ਵੀ ਇਹ ਬਚਨ ਆਇਆ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਆਪਣੇ ਹੱਥੀ ਸ਼ਹੀਦ ਕਰਵਾਏ, ਕਿਉਂਕਿ ਜੇ ਆਪਣਾ ਪੁੱਤਰ ਕੋਲ ਹੋਵੇਗਾ ਤੇ ਦੂਜੇ ਪੁੱਤਰਾਂ ਦੇ ਨਾਲ ਪਿਆਰ ਵਧੇਗਾ ਨਹੀਂ। ਖਾਲਸੇ ਪੁੱਤਰ ਦੇ ਨਾਲ ਪਿਆਰ ਵਧਾਉਣ ਦੇ ਲਈ, ਖਾਲਸੇ ਪੁੱਤਰ ਦੇ ਨਾਲ ਨਿਹੋਂ ਵਧਾਉਣ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਹੱਥੀ ਜਿਹੜੇ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ। ਹੁਣ ਮਾਤਾ ਜੀ ਕਹਿਣ ਲੱਗੇ, ਤੁਸੀਂ ਖਾਲਸੇ ਨੂੰ ਸਭ ਕੁਝ ਸਮਝਦੇ ਹੋ, ਜਿਹੜੇ ਤੁਹਾਡੇ ਆਪਣੇ ਸਾਹਿਬਜ਼ਾਦੇ ਪੁੱਤਰ ਹਨ ਉਹਨਾਂ ਨੂੰ ਤੁਸੀਂ ਪਿੱਛੇ ਕਰ ਦਿੱਤਾ ਹੈ।
ਬਚ ਕਹੇ ਮਾਏ ਮੰਨੇ ਨਾ ਕਾਏ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਮਾਤਾ ਜੀ ਨੇ ਆ ਕੇ ਬਚਨ ਕਹੇ, ਗੁਰੂ ਪਾਤਸ਼ਾਹ ਜੀ ਨੂੰ ਸਮਝਾਉਣਾ ਕੀਤਾ,
ਮੰਨੇ ਨਾ ਕਾਏ ਤੋ ਸਤਿਗੁਰ ਨੇ ਬੈਨ ਅਲਾਏ।
ਤੇ ਹੁਣ ਮਾਤਾ ਜੀ ਦੇ ਨਾਲ ਬਚਨ ਕਰਨ ਲੱਗੇ ਹਨ, ਉੱਤਰ ਦੇਣ ਲੱਗੇ ਹਨ ਮਾਤਾ ਜੀ ਨੂੰ। ਕਲਗੀਧਰ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ,
ਸੁਣ ਮਾਤਾ ਗੁਜਰੀ ਸੁਣ ਲੋਕਨ ਉਜਰੇ।
ਕਹਿਣ ਲੱਗੇ ਹਿਮਾਤ ਗੁਜਰੀ ਜੀ, ਸੁਣਨਾ ਕਰੋ, ਇਹ ਜਿਹੜੀਆਂ ਗੱਲਾਂ ਹਨ ਉਹਨਾਂ ਉਜੜੇ ਹੋਏ ਲੋਕਾਂ ਦੀਆਂ ਗੱਲਾਂ ਹਨ, ਜਿਹੜੇ ਮੌਤ ਤੋਂ ਡਰਦੇ ਹਨ, ਮੌਤ ਨੇ ਇੱਕ ਦਿਨ ਅਵਸ਼ ਆਉਣਾ, ਇਹ ਸੰਸਾਰ ਤੋਂ ਸਭ ਨੇ ਚਲੇ ਜਾਣਾ, ਉਹ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਤਿਆਰ ਨੇ, ਜ਼ੁਲਮ ਸਹਿਣ ਲਈ ਤਿਆਰ ਹਨ, ਜ਼ੁਲਮ ਦੇ ਖਿਲਾਫ ਲੜਨ ਵਾਸਤੇ ਤਿਆਰ ਨਹੀਂ ਹਨ, ਉਹ ਐਸੇ ਉਜੜੇ ਹੋਏ ਲੋਕਾਂ ਦੀਆਂ ਗੱਲਾਂ ਹਨ।
ਪੰਥ ਨੇ ਉਚਾਰੈ ਸੋ ਕਰ ਪਈ ਥਾਰੈ।
ਕਹਿਣ ਲੱਗੇ ਸਾਰੇ ਮਿਲ ਕੇ ਜਿਹੜਾ ਖਾਲਸਾ ਪੰਥ ਸਾਜਿਆ ਹੈ, ਇਹ ਸਾਰੇ ਪੰਥ ਦੀ ਨਿੰਦਾ ਕਰਦੇ ਹਨ ਤੇ ਜਿਹੜੇ ਪੰਥ ਦੀ ਨਿੰਦਾ ਕਰਦੇ ਹਨ ਇਹ ਸਾਰਾ ਕੁਝ ਉਹਨਾਂ ਦੇ ਘਰ ਦੇ ਵਿੱਚ ਵਾਪਰੇਗਾ ਜਿਹੜੇ ਖਾਲਸੇ ਪੰਥ ਬਾਰੇ ਐਸੇ ਵਚਨ ਕਰਦੇ ਹਨ, ਕਿਉਂਕਿ ਜਿਹੜਾ ਖਾਲਸਾ ਪੰਥ ਮੈਂ ਸਾਜਿਆ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਨਾਲ ਮੈਂ ਆਪਣਾ ਜਿਹੜਾ ਖਾਸ ਰੂਪ ਇਹਨਾਂ ਨੂੰ ਬਖਸ਼ਿਆ, ਆਪਣੇ ਹੱਥੀ ਖਾਲਸਾ ਸਜਾਇਆ ਤੇ ਜਿਹੜਾ ਇਹਨਾਂ ਦੀ ਰੀਸ ਕਰੇਗਾ ਉਹ ਕੁੱਲਾਂ ਦੇ ਸਹਿਤ ਬਰਬਾਦ ਹੋ ਜਾਵੇਗਾ, ਭਾਵ ਜਿਹੜਾ ਖਾਲਸੇ ਦੀ ਰੀਸ ਕਰੇਗਾ ਨਿੰਦਿਆ ਕਰੇਗਾ ਖਾਲਸੇ ਨੂੰ ਮਾੜਾ ਕਹੇਗਾ।
ਤੂੰ ਨਿੰਦ ਕਰਨ ਡੈ ਕਾਏ ਨਿੰਦ ਪੰਥ ਨਾ ਸੁਣ ਤੂੰ ਕਾਏ।
ਕਹਿਣਗੇ ਮਾਤਾ ਜੀ ਤੁਸੀਂ ਉਹਨਾਂ ਨਿੰਦਕਾਂ ਦੇ ਬਚਨ ਸੁਣ ਕੇ ਕਿਉਂ ਘਬਰਾਏ ਹੋਏ ਹੋ? ਉਹਨਾਂ ਨਿੰਦਕਾਂ ਦੇ ਬਚਨਾਂ ਤੇ ਭਰੋਸਾ ਨਾ ਕਰੋ, ਉਹ ਤਾਂ ਪੰਥ ਦੀ ਨਿੰਦਿਆ ਕਰਨ ਵਾਲੇ ਲੋਕ ਹਨ।
ਦੋਹੇ ਤੋ ਸਤਿਗੁਰ ਸ਼੍ਰੀ ਖਾਲਸੇ ਆ ਗਿਆ ਯੋ ਕਰ ਦੀਨ।
ਜਿਵੇਂ ਜਿਵੇਂ ਗੁਰੂ ਘਰ ਦੇ ਦੁਖੀ ਖਾਲਸੇ ਦੀ ਨਿੰਦਿਆ ਕਰਦੇ ਹਨ ਤਿਵੇਂ ਤਿਵੇਂ ਸਤਿਗੁਰੂ ਪਾਤਸ਼ਾਹ ਜੀ ਖਾਲਸੇ ਤੇ ਕਿਰਪਾ ਕਰਦੇ ਜਾ ਰਹੇ ਹਨ। ਤਾਂ ਸਤਿਗੁਰੂ ਸ਼੍ਰੀ ਖਾਲਸੇ ਆਗਿਆ ਜਿਉਂ ਕਰ ਦੇਣ, ਆਪਣੇ ਖਾਲਸੇ ਨੂੰ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਖੁੱਲੇ ਹੁਕਮ ਦੇ ਦਿੱਤੇ, ਹੋਰ ਆਗਿਆ ਜਿਹੜੀ ਦੇ ਦਿੱਤੀ।
ਸ਼ੰਕ ਨਾ ਕਰਿਓ ਕਿਸੇ ਕੇ ਜੋ ਲੱਭੇ ਸੋ ਖਾਓ ਛੀਨ।
ਸਤਿਗੁਰੂ ਪਾਤਸ਼ਾਹ ਜੀ ਖਾਲਸੇ ਨੂੰ ਕਹਿਣ ਲੱਗੇ ਆ ਗੁਰੂ ਖਾਲਸਾ ਜੀ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਕਰਨਾ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰੱਖਣਾ ਤੇ ਜਿੱਥੋਂ ਵੀ ਜੋ ਲੱਭੇ ਉਹ ਫੜ ਕੇ ਛਕ ਲੈਣਾ, ਸਭ ਕਿਸੇ ਦੇ ਤੁਸੀਂ ਅਧਿਕਾਰੀ ਹੋ।
ਚੋ ਪਏ ਕਈ ਵਾਰ ਸਿੰਘ ਨੇ ਲੈ ਲੋਟ।
ਤੇ ਜਿਹੜੇ ਹੁਣੇ ਪਹਾੜੀਏ ਸਨ, ਜਿਹੜੇ ਗੁਰੂ ਘਰ ਦੇ ਨਾਲ ਇਹਨਾਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਜਾਂ ਗੁਰੂ ਕੇ ਖਾਲਸੇ ਦੀ ਨਿੰਦਿਆ ਕਰਦੇ ਜਾਂ ਗੁਰੂ ਕੇ ਸਿੰਘਾਂ ਦੇ ਨਾਲ ਵੈਰ ਕਰਦੇ, ਫਿਰ ਸਿੰਘ ਉਹਨਾਂ ਦੀ ਲੁੱਟ ਮਾਰ ਕਰਦੇ ਹਨ।
ਕਮਲੋਟ ਆਦ ਸਭ ਕਰ ਲਈ ਛੋਟ।
ਕਮਲੋਟ ਨਾਮ ਦਾ ਪਿੰਡ ਹੈ ਆਨੰਦਪੁਰ ਸਾਹਿਬ ਦੇ ਨੇੜੇ, ਜਿੱਥੇ ਸਾਰੇ ਪਹਾੜੀਏ ਰਹਿੰਦੇ ਸਨ ਤੇ ਗੁਰੂ ਘਰ ਦੇ ਨਾਲ ਗੁਰੂ ਕੇ ਸਿੰਘਾਂ ਨਾਲ ਈਰਖਾ ਕਰਦੇ ਸਨ। ਇਹ ਸਾਰਾ ਜਿਹੜਾ ਨਗਰ ਸੀ ਫਿਰ ਗੁਰੂ ਕੇ ਖਾਲਸੇ ਨੇ ਲੁੱਟ ਲਿਆ, ਸਾਰੇ ਜਿਹੜੇ ਨਗਰ ਨੂੰ ਛੱਡ ਕੇ ਦੌੜ ਗਏ ਹਨ।
ਜੱਖੀ ਕਮਲੇ ਪਿੰਡ ਲੀਨੇ ਮਾਰ।
ਜੱਖੀ ਪਿੰਡ ਹੈ ਜਿੱਥੇ ਨਿਰਮੋਹਗੜ੍ਹ ਦਾ ਕਿਲਾ ਹੈ। ਇਹ ਨਿਰਮੋਹਗੜ੍ਹ ਦੇ ਕਿਲੇ ਵਾਲਾ ਜਿਹੜਾ ਇਲਾਕਾ, ਜੱਖੀ ਪਿੰਡ ਅਤੇ ਕਮਲੋਟ ਪਿੰਡ ਆਦਿਕ ਜਿੰਨੇ ਹਨ ਇਹ ਖਾਲਸੇ ਨੇ ਮਾਰ ਲਏ ਹਨ।
ਦੂਣ ਟਿੱਬੈ ਕਰ ਦੀਨੇ ਖੁਆਰ।
ਦੂਣ ਦਾ ਜਿੰਨਾ ਵੀ ਇਹ ਪਹਾੜੀ ਇਲਾਕਾ ਸੀ, ਛੋਟੇ ਛੋਟੇ ਜਿੱਥੇ ਕਿਤੇ ਟਿੱਬੇ ਸਨ ਕੋਈ ਬੈਠਾ ਹੋਇਆ ਸੀ, ਕਿਉਂਕਿ ਗੁਰੂ ਕਾ ਖਾਲਸਾ ਗੁਰੂ ਕੇ ਖਾਲਸੇ ਦਾ ਕਿਸੇ ਨਾਲ ਵੈਰ ਨਹੀਂ, ਗੁਰੂ ਕਾ ਖਾਲਸਾ ਗੁਰੂ ਨਿਰਵੈਰ ਹੈ, ਗੁਰੂ ਦਾ ਖਾਲਸਾ ਵੀ ਨਿਰਵੈਰ ਹੈ। ਜਿਹੜੇ ਗੁਰੂ ਕੇ ਖਾਲਸੇ ਦੇ ਨਾਲ ਅੜਦੇ ਹਨ, ਜਿਹੜੇ ਗੁਰੂ ਕੇ ਖਾਲਸੇ ਦੇ ਨਾਲ ਵੈਰ ਕਰਦੇ ਹਨ, ਗੁਰੂ ਕਾ ਖਾਲਸਾ ਫਿਰ ਉਹਨਾਂ ਨੂੰ ਮਾਰਦਾ। ਤੇ ਇਸ ਪ੍ਰਕਾਰ ਦੇ ਨਾਲ ਜਿੰਨਾ ਦੂਣ ਦਾ ਇਲਾਕਾ ਸੀ, ਛੋਟੇ ਮੋਟੇ ਕੋਈ ਟਿੱਬਿਆਂ ਦਾ ਇਲਾਕਾ ਸੀ, ਉਹ ਉਜਾੜ ਕੇ ਸਾਰਾ ਖੁਆਰ ਕਰ ਦਿੱਤਾ ਹੈ।
ਪਰਬਤੀਆਂ ਆਨ ਮਚਾਈ ਲੜਾਏ।
ਇਸ ਪ੍ਰਕਾਰ ਦੇ ਨਾਲ ਜਦੋਂ ਗੁਰੂ ਕੇ ਸਿੰਘਾਂ ਨੇ ਹਮਲਾ ਕੀਤਾ, ਫਿਰ ਜਿਹੜੇ ਪਹਾੜੀਏ ਸਨ ਸਾਰੇ ਛੋਟੀਆਂ ਮੋਟੀਆਂ ਰਿਆਸਤਾਂ ਵਾਲੇ, ਇਹਨਾਂ ਸਾਰਿਆਂ ਨੇ ਮਿਲ ਕੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕੀਤਾ ਕਿ ਆਪਾਂ ਜਿਹੜੀ ਆ ਜੰਗ ਕਰਨਾ ਕਰੀਏ, ਗੁਰੂ ਘਰ ਦੇ ਨਾਲ ਗੁਰੂ ਕੇ ਸਿੰਘਾਂ ਦੇ ਨਾਲ ਲੜਾਈ ਕਰੀਏ। ਇਸ ਪ੍ਰਕਾਰ ਦੇ ਨਾਲ ਸਲਾਹ ਕਰਕੇ ਤਿਆਰੀ ਕਰਕੇ ਗੁਰੂ ਕੇ ਸਿੰਘਾਂ ਦੇ ਨਾਲ ਲੜਾਈ ਕਰਨਾ ਕੀਤੀ ਹੈ।
ਸਿੰਘਨ ਦੀਏ ਰਾਜੇ ਭਜਾਏ।
ਇਹ ਜਿਹੜੇ ਛੋਟੀਆਂ ਮੋਟੀਆਂ ਰਿਆਸਤਾਂ ਵਾਲੇ ਰਾਜੇ ਚੜ ਕੇ ਆਏ ਸਨ ਸਿੰਘਾਂ ਦੇ ਉੱਤੇ ਲੜਾਈ ਕਰਨ ਦੇ ਵਾਸਤੇ, ਸਤਿਗੁਰੂ ਪਾਤਸ਼ਾਹ ਗੁਰੂ ਕੇ ਖਾਲਸੇ ਨੇ ਸਤਿਗੁਰੂ ਜੀ ਦੀ ਆਸੀਸ ਕਰ ਲੈ ਕਰਕੇ ਇਹਨਾਂ ਰਾਜਿਆਂ ਨੂੰ ਐਸੇ ਜੌਹਰ ਐਸੇ ਕਰਾਰੇ ਹੱਥ ਵਿਖਾਏ ਕਿ ਰਾਜੇ ਮੈਦਾਨੇ ਜੰਗ ਦੇ ਵਿੱਚੋਂ ਭੱਜ ਉੱਠੇ ਹਨ, ਕੋਈ ਅੱਗੇ ਅੜ ਨਹੀਂ ਸਕਿਆ, ਸਾਰੇ ਦੌੜ ਗਏ ਹਨ।
ਹੋਏ ਫਿੱਕੇ ਕਰ ਬੈਠੇ ਜਾਏ।
ਹੁਣ ਬੜੇ ਫਿੱਕੇ ਜੇ ਹੋ ਕੇ, ਨਿੰਮੋ ਝੋਨੇ ਹੋ ਕੇ ਤੇ ਬੜੇ ਇਹਨਾਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਕਿ ਅਸੀਂ ਗੁਰੂ ਕੇ ਸਿੰਘਾਂ ਦੇ ਕੋਲੋਂ ਹਾਰ ਖਾ ਕੇ ਆ ਗਏ ਆ ਤੇ ਘਰਾਂ ਦੇ ਵਿੱਚ ਫਿੱਕੇ ਜੇ ਹੋ ਕੇ ਬੈਠ ਗਏ ਹਨ।
ਮੁਲਕ ਲਿਓ ਸਿੰਘਨ ਉਗਰਾਏ।
ਇਹਨਾਂ ਦਾ ਇਹ ਸਾਰਾ ਮੁਲਕ ਸੀ, ਫਿਰ ਸਿੰਘਾਂ ਨੇ ਸਾਰਾ ਉਗਰਾ ਲਿਆ, ਇਹਨਾਂ ਦੇ ਕੋਲੋਂ ਟੈਕਸ ਲੈਣਾ ਕੀਤਾ, ਸਾਰਾ ਮਾਲ ਸਬਾਬ ਜਿਹੜਾ ਆਪਣੇ ਹੱਥ ਵਿੱਚ ਕਰ ਲਿਆ ਹੈ।
ਫਰਿਆਦੀ ਕਹਿ ਲੂਰੀਏ ਦਿੱਲੀ ਗਏ,
ਇਹ ਜਿਹੜਾ ਕਹਿ ਲੂਰੀਆ ਰਾਜਾ ਹੋਇਆ ਰਾਜਾ ਭੀਮ ਚੰਦ, ਇਹਨੇ ਸਾਰੇ ਰਾਜੇ ਨਾਲ ਲਏ ਹਨ ਤੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਹਨ ਫਰਿਆਦੀ ਹੋਣ ਦੇ ਵਾਸਤੇ।
ਪਰਬਤੀਆਂ ਪਰਸ ਕਹਿ ਲਏ,
ਤੇ ਜਿੰਨੇ ਵੀ ਹੋਰ ਪਹਾੜੀ ਰਾਜੇ ਸਨ ਛੋਟੀਆਂ ਮੋਟੀਆਂ ਹੋਰ ਵੀ ਰਿਆਸਤਾਂ ਵਾਲੇ, ਉਹ ਵੀ ਇਹਨੇ ਭੀਮ ਚੰਦ ਰਾਜੇ ਨੇ ਆਪਣੇ ਨਾਲ ਲੈ ਲਏ ਤੇ ਨਾਲ ਲੈ ਕੇ ਹੁਣ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਫਰਿਆਦ ਕਰਨ ਲਈ ਜਾ ਰਿਹਾ ਹੈ।
ਤੇ ਰਾਜੇ ਜੋ ਬਾਈ ਥਾਣੇ,
ਇਹ ਬਾਈ ਰਿਆਸਤਾਂ ਸਨ ਇਹਨਾਂ ਪਹਾੜੀ ਰਾਜਿਆਂ ਦੀਆਂ, ਇਹਨਾਂ ਬਾਈ ਰਿਆਸਤਾਂ ਦੇ ਜਿੰਨੇ ਵੀ ਰਾਜੇ ਸਨ,
ਸੱਤ ਤਾਰਨ ਮਦ ਜਲੰਧਰੀ ਜਾਣੇ,
ਇਹ ਬਾਈ ਸੂਬੇ ਸਨ ਇਹਨਾਂ ਦੇ, ਤੇ ਇਧਰ ਸੱਤ ਧਾਰਾ ਸਨ ਜਿਹੜੀਆਂ ਜਲੰਧਰ ਤੋਂ ਲੈ ਕੇ ਹੁਸ਼ਿਆਰਪੁਰ ਵੱਲ ਦਾ ਜਿੰਨਾ ਵੀ ਇਹ ਪਹਾੜੀ ਇਲਾਕਾ ਸੀ, ਇਹ ਜਿਹੜੀਆਂ ਸੱਤ ਧਾਰਾ ਇਧਰ ਦੇ ਜਿਹੜੇ ਸਾਰੇ ਰਾਜੇ ਸਨ।
ਤੋ ਆਏ ਆਨੰਦਪੁਰ ਕਤੀ ਲੜਾਏ, ਹਾਰ ਭਜੇ ਵੈਰਾਜੇ ਬਾਏ।
ਹੁਣ ਜਦੋਂ ਇਹ ਸਾਰੇ ਇਕੱਠੇ ਹੋ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਗਏ, ਇਹ ਬਾਈ ਧਾਰ ਦੇ ਜਿੰਨੇ ਰਾਜੇ ਸਨ ਜਿਹੜੀਆਂ ਸੱਤ ਧਾਰਾਂ ਜਲੰਧਰ ਤੋਂ ਹੁਸ਼ਿਆਰਪੁਰ ਦੇ ਇਲਾਕੇ ਵੱਲ ਪਹਾੜੀ ਜਿੰਨੇ ਵੀ ਛੋਟੀਆਂ ਰਿਆਸਤਾਂ ਸਨ, ਇਹ ਜਿੰਨੇ ਵੀ ਰਾਜੇ ਸਨ, ਇਹ ਜਦੋਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਜਾ ਕੇ ਫਰਿਆਦੀ ਹੋਏ, ਜਾ ਕੇ ਬਾਦਸ਼ਾਹ ਨੂੰ ਕਿਹਾ ਸਾਰਾ ਜਿਹੜਾ ਹਾਲ ਸੀ ਉਹ ਦੱਸਣਾ ਕੀਤਾ, ਤੇ ਔਰੰਗਜ਼ੇਬ ਬਾਦਸ਼ਾਹ ਜੀ ਨੇ ਇਹਨਾਂ ਬਾਦਸ਼ਾਹ ਨੇ ਇਹਨਾਂ ਨੂੰ ਹੱਲਾ ਸ਼ੇਰੀ ਦਿੱਤੀ। ਕਹਿਣ ਲੱਗਾ ਜਾਓ ਤੁਸੀਂ ਜਾ ਕੇ ਗੁਰੂ ਘਰ ਦੇ ਨਾਲ ਜੰਗ ਮਚਾ ਦੇਵੋ, ਮੈਂ ਤੁਹਾਡੀ ਸਹਾਇਤਾ ਕਰਾਂਗਾ। ਤੇ ਹੁਣ ਬਾਦਸ਼ਾਹ ਦਾ ਹੁਕਮ ਪਾ ਕੇ ਸਾਰੇ ਜਿਹੜੇ ਬਾਈ ਧਾਰ ਦੇ ਰਾਜੇ ਸਨ ਇਹਨਾਂ ਨੇ ਸਾਰੀ ਆਪਣੀ ਫੌਜ ਨਾਲ ਲਈ, ਸੈਨਾ ਨੂੰ ਨਾਲ ਲੈ ਕੇ ਤਿਆਰੀ ਕਰਕੇ ਇਹਨਾਂ ਨੇ ਆਨੰਦਪੁਰ ਸਾਹਿਬ ਆ ਕੇ ਲੜਾਈ ਜਿਹੜੀ ਜੰਗ ਮਚਾਉਣਾ ਸ਼ੁਰੂ ਕੀਤਾ, ਜੰਗ ਕਰਨਾ ਸ਼ੁਰੂ ਕੀਤਾ। ਗੁਰੂ ਕੇ ਸੂਰ ਬੀਰ ਐਸੇ ਬੀਰ ਰਸ ਦੇ ਵਿੱਚ ਆ ਕੇ ਮੈਦਾਨੇ ਜੰਗ ਦੇ ਅੰਦਰ ਇਹਨਾਂ ਦੇ ਨਾਲ ਲੜੇ, ਇਹਨਾਂ ਦਾ ਮੁਕਾਬਲਾ ਕੀਤਾ, ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਾ, ਸਾਰੇ ਹਾਰ ਖਾ ਕੇ ਭੱਜ ਗਏ ਹਨ।
ਤੋ ਸਭ ਰਾਜੇ ਸ਼ਰਮਿੰਦੇ ਭਏ,
ਜਿੰਨੇ ਵੀ ਇਹ ਰਾਜੇ ਆਏ ਸਨ ਚੜ੍ਹ ਕੇ ਬਾਈ ਧਾਰ ਦੇ ਨਾਲ ਆਪਣੀਆਂ ਫੌਜਾਂ ਲੈ ਕੇ, ਤੇ ਜਦੋਂ ਗੁਰੂ ਕੇ ਸਿੰਘਾਂ ਦੇ ਕੋਲੋਂ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਹਾਰ ਕੇ ਗਏ ਤੇ ਸਾਰੇ ਹੁਣ ਬੜੇ ਸ਼ਰਮਿੰਦੇ ਹੋਏ ਹਨ, ਲੱਜਾ ਆਈ ਹੈ।
ਟਕੇ ਦੇਲ ਦਿੱਲੀ ਪਤੀ ਸੋ ਰਹੇ,
ਜਿਹੜਾ ਹੁਣ ਦਿੱਲੀ ਪਤੀ ਦਿੱਲੀ ਦਾ ਬਾਦਸ਼ਾਹ ਸੀ ਉਹਨੂੰ ਜਿਹੜਾ ਇਹ ਜਜੀਆ ਜਾਂ ਟੈਕਸ ਵਸੂਲ ਆਦਿਕ ਮਾਮਲਾ ਭੇਜਦੇ ਸਨ, ਉਹ ਹੁਣ ਮਾਮਲਾ ਜੋ ਟੈਕਸ ਆਦਿਕ ਉਹਨੂੰ ਦਿੰਦੇ ਸਨ।
ਟਕੇ ਦੇਣ ਦਿੱਲੀ ਪਤ ਸੋ ਰਹੇ,
ਇਹਨਾਂ ਦੇ ਕੋਲੋਂ ਸਾਰਾ ਕੁਛ ਖਾਲਸੇ ਨੇ ਉਗਰਾ ਲਿਆ ਤੇ ਟੈਕਸ ਵੀ ਹੁਣ ਗੁਰੂ ਕੇ ਖਾਲਸੇ ਨੇ ਵਸੂਲਣਾ ਸ਼ੁਰੂ ਕਰ ਦਿੱਤਾ, ਤੇ ਜਿਹੜਾ ਹੁਣ ਇਹ ਟੈਕਸ ਉੱਥੇ ਭਰਦੇ ਸਨ ਉਹ ਟੈਕਸ ਉੱਥੇ ਨਹੀਂ ਭਰ ਸਕੇ, ਉਹ ਟੈਕਸ ਦੇਣ ਤੋਂ ਹੁਣ ਅਸਮਰਥ ਹੋਏ ਹਨ।
ਕਹਿ ਹਮਾਰੀ ਮਦਦ ਕਰੋ,
ਤੇ ਔਰੰਗਜ਼ੇਬ ਨੂੰ ਜਾ ਕੇ ਕਹਿਣ ਲੱਗੇ ਕਿ ਔਰੰਗਜ਼ੇਬ ਬਾਦਸ਼ਾਹ ਜੇ ਤੂੰ ਸਾਡੇ ਕੋਲੋਂ ਟੈਕਸ ਲੈਣਾ ਚਾਹੁੰਦਾ ਮਾਲੀਆ ਲੈਣਾ ਚਾਹੁੰਦਾ ਹੈ ਤਾਂ ਸਾਡੀ ਮਦਦ ਕਰ,
ਨਹੀਂ ਤਾਂ ਮਾਮਲੋ ਉਨਹੀ ਕੋ ਭਰੇ,
ਨਹੀਂ ਤਾਂ ਇਹ ਜਿਹੜਾ ਮਾਮਲਾ ਅਸੀਂ ਤੈਨੂੰ ਆ ਕੇ ਦਿੱਲੀ ਭਰਨੇ ਆ, ਸਾਰਾ ਮਾਮਲਾ ਉਗਰਾ ਕੇ ਬਾਈ ਦੀਆਂ ਬਾਈ ਰਿਆਸਤਾਂ ਦਾ, ਉਹ ਸਾਰਾ ਮਾਮਲਾ ਫਿਰ ਤੇਰੇ ਕੋਲ ਨਹੀਂ ਪਹੁੰਚੇਗਾ, ਉਹ ਜਿਹੜੇ ਤਲਵਾਰ ਲੈ ਕੇ ਸਾਡੇ ਸੀਸ ਸਿਰ ਤੇ ਖੜੇ ਹਨ ਨਾ, ਅਸੀਂ ਫਿਰ ਸਾਰਾ ਮਾਮਲਾ ਉਹਨਾਂ ਕੋਲ ਭੇਜ ਦੇਵਾਂਗੇ, ਇਸ ਪ੍ਰਕਾਰ ਦੇ ਨਾਲ ਜਾ ਕੇ ਬਾਦਸ਼ਾਹ ਨੂੰ ਕਿਹਾ ਹੈ।
ਹੁਣ ਫੌਜ ਬਹੁਤਾ ਕਰ ਲਏ,
ਹੁਣ ਇਹਨਾਂ ਨੇ ਚੁਗਲੀ ਲਾਉਣੀ ਸ਼ੁਰੂ ਕੀਤੀ ਆ ਗੁਰੂ ਘਰ ਦੇ ਪ੍ਰਤੀ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਹੁਤ ਸਾਰੀ ਜਿਹੜੀ ਫੌਜ ਆ ਉਹ ਭਰਤੀ ਕਰ ਲਈ ਹੈ, ਆਪਣੇ ਸੈਨਾ ਦੇ ਵਿੱਚ ਵਾਧਾ ਕੀਤਾ ਹੈ।
ਪੈਦਰਬ ਆਵਤ ਬਹੁਤੇ,
ਗੁਰੂ ਘਰ ਦੇ ਵਿੱਚ ਬਹੁਤ ਧਨ ਆਉਂਦਾ, ਬਹੁਤ ਸਾਰਿਆਂ ਤੋਂ ਟੈਕਸ ਆਦਿਕ ਜਿੰਨਾ ਉਸ ਇਲਾਕੇ ਦਾ ਮਾਮਲਾ ਹੈ ਉਹ ਸਾਰਾ ਗੁਰੂ ਕਾ ਖਾਲਸਾ ਉਗਰਾ ਕੇ ਲੈ ਜਾਂਦਾ ਹੈ, ਤੇ ਹੋਰ ਵੀ ਜਿਤਨਾ ਧਨ ਜਿਹੜਾ ਗੁਰੂ ਘਰ ਦੇ ਵਿੱਚ ਬਹੁਤ ਚੜਦਾ, ਇਸ ਕਰਕੇ ਬਹੁਤ ਧਨ ਉਹਨਾਂ ਦੇ ਕੋਲ ਹੈ।
ਉਹ ਗੁਰੂ ਕਹਾਵੇ ਸਾਰੀ ਹਿੰਦ
ਉਹ ਸਾਰੇ ਹਿੰਦੁਸਤਾਨ ਦਾ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ ਸਾਰੇ ਹਿੰਦੁਸਤਾਨ ਦੇ ਵਾਸੀ ਉਹਨਾਂ ਨੂੰ ਗੁਰੂ ਕਹਿ ਕੇ ਪੁਕਾਰਦੇ ਹਨ
ਵੋ ਚਾਹੇ ਮਾਰੇ ਪਾਤਸ਼ਾਹ ਜਿੰਦ
ਵੋ ਚਾਰੇ ਮਾਰੇ ਪਾਤਸ਼ਾਹ ਜਿੰਦ ਉਹ ਹੁਣ ਬਾਦਸ਼ਾਹ ਤੁਹਾਨੂੰ ਮਾਰਨਾ ਚਾਹੁੰਦੇ ਹਨ ਉਹ ਹੁਣ ਤੁਹਾਨੂੰ ਜਿੰਦੋ ਮਾਰਨਾ ਚਾਹੁੰਦੇ ਹਨ ਤੁਹਾਨੂੰ ਖਤਮ ਕਰਨਾ ਚਾਹੁੰਦੇ ਹਨ ਇਸ ਪ੍ਰਕਾਰ ਦੇ ਨਾਲ ਤਿਆਰੀ ਕਰ ਰਹੇ ਹਨ
ਵੋ ਆਪ ਸੱਚਾ ਪਾਤਸ਼ਾਹ ਕਹਾਵੇ ਵੋ ਤੁਮਕੋ ਝੂਠਾ ਸ਼ਾਹ ਬਣਾਵੇ
ਆਪਣੇ ਆਪ ਨੂੰ ਸੱਚਾ ਪਾਤਸ਼ਾਹ ਖਵਾਉਂਦੇ ਹਨ ਤੇ ਬਾਦਸ਼ਾਹ ਤੈਨੂੰ ਝੂਠਾ ਬਾਦਸ਼ਾਹ ਕਹਿ ਕੇ ਬੁਲਾਉਂਦੇ ਹਨ ਕਿ ਔਰੰਗਜ਼ੇਬ ਉਹ ਝੂਠਾ ਬਾਦਸ਼ਾਹ ਤੇ ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿਲਾਉਂਦੇ ਹਨ
ਉਸ ਦਰਬ ਕਰੋੜਨ ਕੀ ਥੁਲ ਨਾਏ
ਉਹਨਾਂ ਦੇ ਕੋਲ ਇਤਨਾ ਜ਼ਿਆਦਾ ਧਿਆਨ ਹੈ ਕਿ ਕਰੋੜਾਂ ਦੀ ਗਿਣਤੀ ਵਿੱਚੋਂ ਕਰੋੜਪਤੀ ਹਨ ਬਹੁਤ ਸਾਰਾ ਜਿਹੜਾ ਧਨ ਉਹਨਾਂ ਦੇ ਕੋਲ ਹੈ
ਕਈ ਰਸਾਇਣੀ ਰਹਿ ਸੰਗ ਵਾਏ
ਰਸਾਇਣੀ ਕਹਿੰਦੇ ਹਨ ਜਿਹੜੇ ਚਾਂਦੀ ਦੀਆਂ ਤਾਂਬੇ ਦੀਆਂ ਸੋਨੇ ਆਦਿਕ ਦੇ ਗਹਿਣੇ ਬਣਾਉਣ ਵਾਲੇ ਧਾਤਾਂ ਤੋਂ ਵਸਤਾਂ ਤਿਆਰ ਕਰਨ ਵਾਲੇ ਇਹਨਾਂ ਨੂੰ ਰਸਾਇਣੀ ਕਹਿੰਦੇ ਹਨ ਕਹਿੰਦੇ ਬਹੁਤ ਸਾਰੇ ਜਿਹੜੇ ਰਸਾਇਣੀ ਹਨ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹਨ ਜਿਹੜੇ ਰਸਾਇਣ ਵਿਦਿਆ ਦੇ ਵਿੱਚ ਪੂਰੇ ਨਿਪੁੰਨ ਹਨ ਬੜੇ ਬੜੇ ਸੋਨੇ ਸ਼ਾਸਤਰ ਤਿਆਰ ਕਰਦੇ ਹਨ ਸੋਨੇ ਦੇ ਗਹਿਣੇ ਤਿਆਰ ਕਰਦੇ ਹਨ ਬਹੁਤ ਸਾਰੀਆਂ ਧਾਤਾਂ ਤੋਂ ਜਿਹੜੇ ਵਸਤੂਆਂ ਬਣਾਉਂਦੇ ਹਨ
ਰਾਜੇ ਭੀਮ ਚੰਦ ਕਹਿ ਲੂਰੀਏ ਕਹੇ
ਹੁਣ ਜਦੋਂ ਇਹ ਕਹਿ ਲੂਰੀਏ ਰਾਜੇ ਨੇ ਭੀਮ ਚੰਦ ਨੇ ਬੜੀਆਂ ਬਣਾ ਕੇ ਵਧਾ ਚੜਾ ਕੇ ਜਿਹੜੀਆਂ ਗੱਲਾਂ ਕਹਿਣੀਆਂ ਕੀਤੀਆਂ ਗੁਰੂ ਘਰ ਦੇ ਪ੍ਰਤੀ ਚੁਗਲੀ ਕੀਤੀ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਇਹ ਸਾਰੀ ਗੱਲ ਨੂੰ ਕਿਹਾ ਹੈ
ਨੁਰੰਗੇ ਪਾਤਸ਼ਾਹ ਸੁਣ ਚਿੰਤਾ ਪਏ
ਹੁਣ ਔਰੰਗਜ਼ੇਬ ਬਾਦਸ਼ਾਹ ਨੂੰ ਚਿੰਤਾ ਪੈ ਗਈ ਆਪਣੇ ਰਾਜ ਦੀ ਜਦੋਂ ਇਹ ਸਾਰੀਆਂ ਗੱਲਾਂ ਭੀਮ ਚੰਦ ਨੇ ਜਾ ਕੇ ਦੱਸੀਆਂ ਕਿ ਅਸੀਂ 22 ਧਾਰ ਦੇ ਰਾਜੇ ਸਾਰੀ ਆਪਣੀ ਸੈਨਾ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਜੰਗ ਕੀਤਾ ਤੇ ਉਹਨਾਂ ਨੇ ਸਾਨੂੰ ਵੀ ਜੰਗ ਵਿੱਚ ਹਰਾ ਦਿੱਤਾ ਸਾਡੀ ਕੋਈ ਪੇਸ਼ ਨਹੀਂ ਗਏ ਤੇ ਹੁਣ ਔਰੰਗਜ਼ੇਬ ਬਾਦਸ਼ਾਹ ਸਾਡਾ ਰਾਜ ਤਾਂ ਉਹਨਾਂ ਨੇ ਖੋ ਹੀ ਲੈਣਾ ਮਾਮਲਾ ਸਾਡੇ ਕੋਲ ਲੈਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਆਵੇਗਾ ਉਹ ਤੇਰਾ ਰਾਜ ਵੀ ਤੇਰੇ ਕੋਲੋਂ ਖੋ ਲੈਣਗੇ ਜਦੋਂ ਇਹ ਗੱਲਾਂ ਕਹੀਆਂ ਤੇ ਔਰੰਗਜ਼ੇਬ ਬਾਦਸ਼ਾਹ ਬੜਾ ਚਿੰਤਾਵਨ ਹੋਇਆ ਬੜਾ ਚਿੰਤਾਤੁਰ ਹੋਇਆ ਚਿੰਤਾ ਦੇ ਵਿੱਚ ਡੁੱਬਾ ਹੈ
ਮਤ ਕਾਤੇ ਹਮ ਪਰ ਸੋ ਚੜ ਆਏ ਕੱਚੀ ਬਲਾਏ ਅਬ ਲਈਏ ਦਬਾਏ
ਤੇ ਕਹਿਣ ਲੱਗੇ ਮਤਾ ਜਿਨ੍ਹਾਂ ਨੇ ਇੰਨੇ ਤਿਆਰੇ ਕਰ ਲਏ ਜਿਹੜਾ ਖਾਲਸਾ ਪੰਥ ਉਹਨਾਂ ਨੇ ਫੌਜ ਤਿਆਰ ਕੀਤੀ ਹੈ ਬਹੁਤ ਵੱਡੀ ਸੈਨਾ ਉਹਨਾਂ ਨੇ ਬਣਾ ਲਈ ਹੈ ਤੇ ਜਿਨ੍ਹਾਂ ਨੇ 22 ਧਾਰ ਦੇ ਰਾਜਿਆਂ ਨੂੰ ਕੁਝ ਨਹੀਂ ਸਮਝਿਆ ਇਹਨਾਂ ਨੂੰ ਜੰਗ ਯੁੱਧ ਦੇ ਵਿੱਚੋਂ ਭਜਾ ਦਿੱਤਾ ਇਹਨਾਂ ਦੇ ਕੋਲੋਂ ਮਾਮਲਾ ਉਗਰਾਉਣਾ ਸ਼ੁਰੂ ਕਰ ਦਿੱਤਾ ਤੇ ਐਸੀ ਬਲਾ ਦਾ ਪਤਾ ਨਹੀਂ ਕਦੋਂ ਚੜ ਕੇ ਆ ਜਾਵੇ ਕਦੋਂ ਮੇਰੇ ਉੱਤੇ ਚੜ੍ਹਾਈ ਕਰ ਦੇਣ ਤੇ ਮੇਰਾ ਰਾਜ ਭਾਗ ਮੇਰੇ ਕੋਲੋਂ ਖੋ ਲੈਣ ਤੇ ਐਸੀ ਕੱਚੀ ਬਲਾਏ ਅਬ ਲਈਏ ਦਬਾਏ ਕਹਿਣ ਲੱਗੇ ਇਹ ਹੁਣੇ ਜਿਹੜੀ ਕੱਚੀ ਬਲਾ ਜਿਹੜੀ ਚੜ੍ਹ ਕੇ ਆਉਣੀ ਹੈ ਨਾ ਅਜੇ ਜਿਹਦੀ ਤਿਆਰੀ ਕਰ ਰਹੇ ਹਨ ਤੇ ਜੇ ਕਦੇ ਉਹਨਾਂ ਨੇ ਤਿਆਰੀ ਕਰਕੇ ਚੜ੍ਹਾਈ ਕਰ ਦਿੱਤੀ ਫਿਰ ਦਬਾਇਆ ਦਬੇਗੀ ਨਹੀਂ ਚੜ੍ਹਾਈ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਉੱਥੇ ਦਬਾ ਲਈਏ ਤਾਂ ਕਿ ਉਹ ਤਿਆਰੀ ਕਰਕੇ ਮੇਰੇ ਉੱਤੇ ਚੜ੍ਹਾਈ ਨਾ ਕਰ ਦੇਣ
ਦੋਹੇਰਾ 10 ਲੱਖ ਫੌਜ ਕਾਬਲ ਦਰੈ ਪਤ ਦਿੱਲੀ ਹੁਤੀ ਰਖਾਏ
ਤੇ ਜਿਹੜੇ 10 ਲੱਖ ਫੌਜ ਸੀ ਕਾਬਲ ਦਰੇ ਦੇ ਉੱਤੇ ਖੈਬਰ ਦਾ ਜਿਹੜਾ ਦਰਾ ਸੀ ਇਸ ਵਾਸਿਆਂ ਵੱਲ ਜਿਹੜੇ 10 ਲੱਖ ਫੌਜ ਸੀ ਜਿਹੜੇ ਦਿੱਲੀ ਬਾਦਸ਼ਾਹ ਨੇ ਇਹ ਰੱਖੀ ਹੋਈ ਸੀ ਸਾਰੀ ਇਸ ਇਲਾਕੇ ਦੇ ਵਿੱਚ
ਦੀਨੇ ਰੁਕੇ ਲਿਖੋ ਨਾ ਪਰੋ ਗੁਰੂ ਪਰ ਧਾਏ
ਤੇ ਹੁਣ ਬਾਦਸ਼ਾਹ ਨੇ ਕੀ ਕੀਤਾ ਜਦੋਂ ਹੁਣ ਇਸ ਤਰ੍ਹਾਂ ਇਹਨੂੰ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਜੰਗ ਯੁੱਧ ਕਰਨਾ ਚਾਹੁੰਦੇ ਹਨ ਤੇ ਧਰਤੀ ਦਾ ਰਾਜ ਲੈਣਾ ਚਾਹੁੰਦੇ ਹਨ ਹੁਣ ਜਿਹੜੀ ਇਹ 10 ਲੱਖ ਫੌਜ ਸੀ ਦਰਾ ਖੈਬਰ ਦੇ ਇਲਾਕੇ ਦੇ ਵਿੱਚ ਰੱਖੀ ਹੋਈ ਸੀ ਫੌਜ ਇਸ ਫੌਜ ਦੇ ਵੱਲ ਔਰੰਗਜ਼ੇਬ ਬਾਦਸ਼ਾਹ ਨੇ ਰੁਕੇ ਲਿਖੇ ਦੀਨੇ ਰੁਕਾ ਲਿਖ ਕੇ ਉਹਨਾਂ ਦੇ ਵੱਲ ਭੇਜ ਦਿੱਤਾ ਤੇ ਕੀ ਲਿਖਿਆ ਕਿ ਇਹ ਚਿੱਠੀ ਪੜ੍ਹਦਿਆਂ ਸਾਰ ਚੜ੍ਹਾਈ ਕਰ ਦੇਵੋ ਆਨੰਦਪੁਰ ਸਾਹਿਬ ਵੱਲ ਨੂੰ, ਗੁਰੂ ਘਰ ਵੱਲ ਨੂੰ ਚੜ੍ਹਾਈ ਕਰ ਦੇਵੋ, ਜੰਗ ਯੁੱਧ ਦੀ ਸਾਰੀ ਤਿਆਰੀ ਕਰਕੇ ਸਾਰੀਆਂ ਫੌਜਾਂ ਗੋਲੀ ਬਰੂਦ ਸਿੱਕਾ ਆਦਿਕ ਨਾਲ ਪੂਰੀਆਂ ਤਿਆਰੀਆਂ ਦੇ ਸਹਿਤ ਜੰਗ ਯੁੱਧ ਦੀ ਤਿਆਰੀ ਕਰਕੇ ਤੁਸੀਂ ਆਨੰਦਪੁਰ ਸਾਹਿਬ ਵੱਲ ਨੂੰ ਚੜ੍ਹਾਈ ਕਰ ਦੇਵੋ।
ਚਾਰ ਵੱਲ ਤੇ ਫੌਜ ਤੋਂ ਦੌੜੇ,
ਹੁਣ ਚਾਰੇ ਪਾਸਿਆਂ ਤੋਂ ਜਿਹੜੀ ਫੌਜ ਸੀ ਉਹ ਦੌੜ ਪਈ ਹੈ। ਚਾਰੇ ਪਾਸਿਆਂ ਤੋਂ ਜਦੋਂ ਰੁਕੇ ਮਿਲੇ ਔਰੰਗਜ਼ੇਬ ਬਾਦਸ਼ਾਹ ਦੇ, ਤੇ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਸੁਣ ਕੇ ਚਾਰੇ ਪਾਸੇ ਤੋਂ ਫੌਜਾਂ ਨੇ ਤਿਆਰੀ ਕਰ ਦਿੱਤੀ ਹੈ।
ਛੁਰੀ ਦੇਰ ਸੰਗ ਕਾਲ ਦੌੜੇ,
ਜਿਵੇਂ ਛੁਰੀ ਖਰਬੂਜਾ ਕੱਟਣ ਦੇ ਲਈ ਕਾਲੀ ਹੁੰਦੀ ਹੈ ਨਾ, ਉਵੇਂ ਕਹਿੰਦੇ ਇਹਨਾਂ ਨੇ ਬਾਦਸ਼ਾਹ ਦਾ ਹੁਕਮ ਪਾਉਂਦਿਆਂ ਸਾਰ ਤੁਰਤ ਉਸੇ ਵੇਲੇ ਤਿਆਰੀ ਕਰਕੇ ਆਨੰਦਪੁਰ ਸਾਹਿਬ ਵੱਲ ਨੂੰ ਚੜ੍ਹਾਈ ਕਰ ਦਿੱਤੀ ਹੈ।
ਸੋਨ ਸਾਤ ਕਲੀ ਖਬਰ ਸੁਣ ਸੁਣ ਬਾਤ।
ਉਸ ਵਕਤ ਜਿਹੜੇ ਸਿੱਖ ਨੌਕਰੀ ਕਰਦੇ ਸਨ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਜਿਹੜੇ ਫੌਜ ਦੇ ਵਿੱਚ ਭਰਤੀ ਸਨ ਗੁਰੂ ਕੇ ਸਿੱਖ, ਤੇ ਜਦੋਂ ਉਹਨਾਂ ਸਿੱਖਾਂ ਨੂੰ ਇਹ ਸਾਰੀ ਗੱਲ ਪਤਾ ਲੱਗੀ ਕਿ ਔਰੰਗਜ਼ੇਬ ਬਾਦਸ਼ਾਹ ਨੇ ਫੌਜਾਂ ਨੂੰ ਹੁਕਮ ਦੇ ਦਿੱਤਾ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਦਾ, ਤੇ ਫੌਜਾਂ ਨੇ ਤਿਆਰੀ ਕਰ ਲਈ ਚੜ੍ਹਾਈ ਕਰਨ ਦੀ, ਤੇ ਗੁਰੂ ਕੇ ਸਿੱਖ ਕਿਵੇਂ ਰਹਿ ਸਕਦੇ ਸਨ ਗੁਰੂ ਨੂੰ ਖਬਰ ਦਿੱਤੇ ਬਿਨਾਂ। ਹੁਣ ਉਹ ਜਿਹੜੀ ਸਾਰੀ ਖਬਰ ਸੀ ਉਹਨਾਂ ਨੇ ਸੁਣ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਖਬਰ ਦੇਣਾ ਕੀਤੀ ਹੈ, ਖਬਰ ਪਹੁੰਚਾਈ ਹੈ ਸਤਿਗੁਰੂ ਜੀ ਦੇ ਕੋਲ।
ਸੁਣੇ ਆਨੰਦਪੁਰ ਭਾਜੜ ਪਰੇ, ਲੋਕਨ ਨੱਟਨ ਨਾ ਲੱਭੈ ਗਰੇ।
ਉਹਨੇ ਜਦੋਂ ਖਬਰ ਪਹੁੰਚੀ ਆਨੰਦਪੁਰ ਸਾਹਿਬ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਖਬਰ ਪਹੁੰਚੀ ਹੈ, ਤੇ ਉਸ ਸ਼ਹਿਰ ਦੇ ਜਿਹੜੇ ਉੱਥੋਂ ਦੇ ਵਸਣ ਵਾਲੇ ਲੋਕ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆਨੰਦਪੁਰ ਸਾਹਿਬ ਵੱਲ ਨੂੰ ਫੌਜ ਚੜ੍ਹਾਈ ਕਰਕੇ ਆ ਰਹੀ ਹੈ, ਤੇ ਸਾਰਿਆਂ ਦੇ ਵਿੱਚ ਭੱਜ ਨੱਠ ਪੈ ਗਏ, ਸਾਰੇ ਹੁਣ ਭੱਜਣ ਲੱਗੇ ਹਨ, ਭਾਜੜ ਪੈ ਗਈ ਹੈ ਸਾਰਿਆਂ ਦੇ ਵਿੱਚ।
ਸਤਿਗੁਰ ਬਹੁ ਤੀਰ ਤਰਵਾਏ, ਕਰੋ ਗੋ ਸਤਿਗੁਰ ਆਲ ਸਾਏ।
ਕਹਿਣ ਲੱਗੇ ਐ ਸਿੱਖੋ, ਐ ਆਨੰਦਪੁਰ ਦੇ ਵਾਸੀਓ, ਤੁਸੀਂ ਕਿਉਂ ਘਬਰਾਉਂਦੇ ਹੋ, ਕਿਉਂ ਡਰਦੇ ਹੋ? ਤੁਸੀਂ ਡਰ ਕੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਨਾ ਜਾਵੋ। ਸਤਿਗੁਰ ਪਾਤਸ਼ਾਹ ਜੀ ਨੇ ਬੜਾ ਧੀਰਜ ਦੇਣਾ ਕੀਤਾ, ਬੜਾ ਸਮਝਾਇਆ, ਪਰ ਸਮਝੇ ਨਹੀਂ। ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ, ਕਰੋ ਗੋ ਸਤਿਗੁਰ ਆਨ ਸਹਾਏ। ਉਹ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਸਹਾਈ ਹੋਣਗੇ, ਉਹ ਤੁਹਾਡੀ ਰੱਖਿਆ ਕਰਨਗੇ।
ਹਨ ਪੁੱਛੇ ਲੋਕ ਭੱਜਣ ਪਏ, ਨਹੀਂ ਗੁਰੂ ਜੀ ਆਖੇ ਰਹੇ।
ਜਦੋਂ ਐਸਾ ਕਿਤੇ ਸਮਾਂ ਬਣ ਜਾਵੇ ਕੋਈ ਜੰਗ ਯੁੱਧ ਦਾ, ਤੇ ਜਿਹੜੇ ਲੋਕ ਡਰਦੇ ਮਾਰੇ ਛੱਡ ਕੇ ਭੱਜਦੇ ਹਨ, ਫਿਰ ਉਹਨਾਂ ਨੂੰ ਕੋਈ ਲੱਖ ਸਮਝਾਉਣ ਦੀ ਕੋਸ਼ਿਸ਼ ਕਰੇ ਵੀ ਤੁਸੀਂ ਨਾ ਜਾਓ, ਤੁਸੀਂ ਡਰ ਧਾਰਨ ਨਾ ਕਰੋ, ਤੇ ਉਹ ਕਦੋਂ ਸਮਝਦੇ ਹਨ, ਤੇ ਫਿਰ ਉਹ ਕਿਸੇ ਨੂੰ ਪੁੱਛਦੇ ਨਹੀਂ, ਬਿਨਾਂ ਪੁੱਛੇ ਦੌੜਨਾ ਸ਼ੁਰੂ ਕਰ ਦਿੰਦੇ ਹਨ। ਇਸ ਕਰਕੇ ਅਣਪੁੱਛੇ ਲੋਕ ਜਿਹੜੇ ਉਹਨਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ, ਤੇ ਗੁਰੂ ਜੀ ਦੇ ਰੋਕਿਆਂ ਇਹ ਰੁਕ ਨਹੀਂ ਰਹੇ।
ਸਤਿਗੁਰ ਕਹਿਓ ਤੁਮ ਦ੍ਰਿੜਤਾ ਧਾਰੋ, ਕਰਤਾਰ ਆਏ ਹਮ ਕਰੋ ਗੋ ਸਾਰੋ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ, ਤੁਸੀਂ ਹਿਰਦੇ ਦੇ ਅੰਦਰ ਦ੍ਰਿੜਤਾ ਧਾਰਨ ਕਰੋ, ਕਿਉਂ ਤੁਸੀਂ ਡਰਦੇ ਮਾਰੇ ਭੱਜ ਰਹੇ ਹੋ? ਦ੍ਰਿੜਤਾ ਧਾਰਨ ਕਰਕੇ ਸੁਖ ਦੇ ਸਾਥ ਆਪਣੇ ਗ੍ਰਹਿ ਦੇ ਵਿੱਚ ਰਹਿਣਾ ਕਰੋ, ਕਰਤਾਰ ਆਪ ਸਹਾਈ ਹੋਵੇਗਾ, ਉਹ ਆਪ ਆ ਕੇ ਰੱਖਿਆ ਕਰੇਗਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਧੀਰਜ ਦੇਣਾ ਕੀਤਾ, ਤੇ ਕਿਵੇਂ ਫੌਜਾਂ ਦੇ ਆਉਣ ਦੀ ਖਬਰ ਸੁਣ ਕੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਭੱਜਦੇ ਹਨ, ਤੇ 10 ਲੱਖ ਦੇ ਫੌਜ ਜਿਹੜੀ ਗਿਣਤੀ ਦੇ ਵਿੱਚ ਵੱਡੀ ਚੜ੍ਹਾਈ ਕਰਕੇ ਆਈ ਹੈ, ਉਹ ਆ ਕੇ ਕਿਵੇਂ ਘੇਰਾ ਪਾਉਂਦੀ ਹੈ, ਆਪਾਂ ਅਗਲੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ।